ਸਭਾ ਸਰਬ ਕਵੀਅਨ ਵਿਕੈ ਇਸ ਬਿਦ ਪਯੋ ਸੰਵਾਦ ਤਨ ਤਨ ਸਭੀ ਕੈ ਹਿਰਦੈ ਅਧਿਕ ਐਲਾਦ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਫਤਿਹ ਗੁਰੂ ਪਾਤਸ਼ਾਹ ਮਿਹਰਬਾਨ। ਜਾਮੈ ਅੰਮ੍ਰਿਤ ਗਿਆਨ ਹੈ, ਮਾਨਕ ਭਗਤੀ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ, ਬੰਦੋਂ ਕਰ ਅਨੁਰਾਗ। ਸਾਡੇ ਲੋਕ ਪ੍ਰਲੋਕ ਦੇ ਸੁੱਖਾਂ ਦੇ ਦਾਤੇ ਸਤਿਗੁਰੂ, ਦਸਾਂ ਪਾਤਸ਼ਾਹੀਆਂ ਦੀ ਜੋਤ, ਗਰੀਬ ਨੂੰ ਅੱਜ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਜਿਤਨੇ ਵੀ ਗੁਰਸਿੱਖ ਮਾਈ ਭਾਈ ਸਮੇਂ ਅਨੁਸਾਰ ਇਕੱਤਰ ਹੋਏ ਹੋ, ਸਭਨਾਂ ਨੂੰ ਜੀ ਆਇਆ। ਮੇਰੀ ਖੁਸ਼ਕਿਸਮਤੀ ਹੈ ਕਿ ਕੁਝ ਸਮੇਂ ਬਾਅਦ ਅੱਜ ਸ਼ਾਮ ਦੀ ਗੁਰ ਇਤਿਹਾਸ ਦੀ ਵਿਚਾਰ ਕਰਨ ਦੀ ਸੇਵਾ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ। ਪ੍ਰਦੇਸ਼ਾਂ ਵਿੱਚ ਵਿਚਰਦਿਆਂ ਹੋਇਆਂ ਅਜਿਹਾ ਕਠਿਨ ਹੁੰਦਾ ਹੈ, ਪਰ ਜਦੋਂ ਕਿਤੇ ਵੀ ਇੱਥੇ ਆਉਣ ਦਾ ਸਬੱਬ ਬਣਦਾ ਹੈ ਪੰਜਾਬ ਦੇ ਵਿੱਚ, ਮੈਂ ਬੰਗਲਾ ਸਾਹਿਬ ਸੇਵਾ ਕਰ ਰਿਹਾ ਹੋਵਾਂ ਜਾਂ ਸ੍ਰੀ ਮੰਜੀ ਸਾਹਿਬ ਦਰਬਾਰ ਸਾਹਿਬ ਸੇਵਾ ਕਰ ਰਹੇ ਹੋਈਏ, ਭਾਵਨਾ ਹੁੰਦੀ ਹੈ ਕਿ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨ ਛੋਹ ਇਸ ਪਵਿੱਤਰ ਸਥਾਨ 'ਤੇ ਵੀ ਮੈਂ ਆਪ ਸੰਗਤਾਂ 'ਤੇ ਦਰਸ਼ਨ ਕਰ ਸਕਾਂ। ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਭਲਕੇ ਸੁਬਾਹ ਵੀ ਆਪਾਂ ਸ਼ਬਦ ਦੀ ਵਿਚਾਰ ਕਰਾਂਗੇ, ਔਰ ਹੁਣ ਵੀ ਗੁਰੂ ਪਾਤਸ਼ਾਹ ਮਹਾਰਾਜ ਜੋ ਕਿਰਪਾ ਕਰਨਗੇ ਵਿਚਾਰਾਂਗੇ। ਮਾਣਯੋਗ ਗਿਆਨੀ ਪ੍ਰਤਪਾਲ ਸਿੰਘ ਜੀ, ਮੇਰੇ ਨੌਜਵਾਨ ਵੀਰ ਜੋ ਮਹਾਨ ਵਿਦਵਾਨ ਨੇ, ਜੋ ਬਹੁਤ ਗੰਭੀਰਤਾ ਦੇ ਵਿੱਚ, ਬੜੇ ਸਹਿਜ ਦੇ ਵਿੱਚ, ਬੜੇ ਪਿਆਰ ਦੇ ਨਾਲ ਰੋਜ਼ ਹੀ ਸੁਬਾਹ ਵੀ ਅਤੇ ਸ਼ਾਮ ਨੂੰ ਵੀ ਹਾਜ਼ਰੀਆਂ ਭਰਿਆ ਕਰਦੇ ਨੇ, ਆਪ ਨਾਲ ਇਤਿਹਾਸ ਦੀ ਚਰਚਾ ਕਰਿਆ ਕਰਦੇ ਨੇ, ਮੈਂ ਉਹਨਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ। ਜਿਉਂ ਹੀ ਉਹਨਾਂ ਨੂੰ ਪਤਾ ਲੱਗਾ ਮੇਰੇ ਬਾਬਤ, ਤਾਂ ਉਹਨਾਂ ਨੇ ਪਿਆਰ ਕਰਦੇ ਹੋਇਆਂ, ਸਤਿਕਾਰ ਕਰਦੇ ਹੋਇਆਂ ਇਹ ਸੇਵਾ ਦਾ ਅਵਸਰ ਬਖਸ਼ਿਆ। ਆਪ ਸਾਰੀਆਂ ਸੰਗਤਾਂ ਜੋ ਖੁਸ਼ਕਿਸਮਤ ਹੋ, ਵਡਭਾਗੀ ਹੋ, ਗੁਰੂ ਪਾਤਸ਼ਾਹ ਜੀ ਦੇ ਚਰਨ ਪਰਸਨ ਵਾਸਤੇ ਰੋਜ਼ ਆਇਆ ਕਰਦੀਆਂ ਹੋ, ਆਪ ਸਾਰਿਆਂ ਨੇ ਜ਼ਰੂਰ ਸਰਵਣ ਕੀਤਾ ਕਿ ਅਨੰਦਪੁਰ ਸਾਹਿਬ ਵਿਖੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਕਿਵੇਂ ਮਹਾਨ ਵਿਦਵਾਨ ਉਮਾਹ ਦੇ ਨਾਲ, ਉੱਦਮ ਦੇ ਨਾਲ ਪਹੁੰਚ ਰਹੇ ਨੇ। ਸਧਾਰਨ ਵਿਅਕਤੀ, ਸਧਾਰਨ ਸਿੱਖ ਜਿਹੜੇ ਸਤਿਗੁਰਾਂ ਦੇ ਚਰਨਾਂ ਦੇ ਭੌਰੇ ਨੇ, ਔਰ ਬਹੁਤ ਸਾਰੇ ਵਿਦਵਾਨ ਲੋਕ ਜਿਹੜੇ ਵਾਰਤਕ ਦੇ ਵਿੱਚ ਲਿਖਣ ਵਾਲੇ ਜਾਂ ਅਨੁਵਾਦ ਕਰਨ ਵਾਲੇ, ਜਿਹੜੇ ਕਵਿਤਾ ਦੇ ਵਿੱਚ ਲਿਖਣ ਵਾਲੇ ਜਾਂ ਕਵਿਤਾ ਦਾ ਕਵਿਤਾ ਵਿੱਚ ਅਨੁਵਾਦ ਕਰਨ ਵਾਲੇ, ਜਿਹਨਾਂ ਨੂੰ ਕਵੀ ਜਨ ਆਖਿਆ ਜਾਂਦਾ, ਕਵੀ ਸੱਜਣ ਆਖਿਆ ਜਾਂਦਾ, ਐਸੇ ਬਹੁਤ ਸਾਰੇ ਆਏ। ਡਾਕਟਰ ਗੰਡਾ ਸਿੰਘ ਜੀ ਨੇ ਇੱਕ ਦਫ਼ਾ ਜ਼ਿਕਰ ਕੀਤਾ ਹੈ ਮਾਣਯੋਗ ਜੀ ਨੇ, ਉਹ ਕਹਿੰਦੇ ਨੇ ਸਾਰੇ ਹਿੰਦੁਸਤਾਨ ਦੇ ਵਿੱਚ ਕੇਵਲ ਇੱਕ ਅਸਥਾਨ ਸੀ ਸ਼੍ਰੀ ਅਨੰਦਪੁਰ ਸਾਹਿਬ, ਜਿੱਥੇ ਇੰਨੇ ਭਾਰੀ ਵਿਦਵਾਨਾਂ ਦਾ ਏਡਾ ਵੱਡਾ ਇਕੱਠ ਲਗਾਤਾਰ ਚੱਲਦਾ ਰਿਹਾ, ਲਗਾਤਾਰ, ਇੱਕ ਦਿਨ ਵਾਸਤੇ ਨਹੀਂ, ਇੱਕ ਹਫ਼ਤੇ ਜਾਂ ਮਹੀਨੇ ਵਾਸਤੇ ਨਹੀਂ, ਲਗਾਤਾਰ। ਸਾਡੇ ਸਿੱਖ ਇਤਿਹਾਸ ਦੇ ਵਿੱਚ 52 ਕਵੀਆਂ ਦਾ ਅਕਸਰ ਜ਼ਿਕਰ ਆਉਂਦਾ ਹੈ, ਆਰੰਭ ਤੋਂ ਲੈ ਕੇ ਅਖੀਰ ਤੱਕ ਅਨੰਦਪੁਰ ਛੱਡਣ ਤੱਕ 52 ਰਹੇ, ਅਤੇ ਕਿਹੜੇ 52 ਰਹੇ, ਕੇਵਲ ਜਿਹੜੇ ਆਏ ਉਹੀ 52 ਅਖੀਰ ਤੱਕ 52 ਰਹੇ, ਕਿ ਵੱਧਦੇ ਘੱਟਦੇ ਵੀ ਰਹੇ, ਕੁਝ ਚਲੇ ਗਏ, ਕੁਝ ਆ ਗਏ, ਕੁਝ ਚਲੇ ਗਏ, ਕੁਝ ਆ ਗਏ, ਅਸੀਂ ਅੰਦਾਜ਼ਾ ਕਰ ਸਕਦੇ ਹਾਂ। ਜਿਨ੍ਹਾਂ ਕਵੀਆਂ ਦੇ ਵਿੱਚ ਭਾਈ ਸਾਹਿਬ ਭਾਈ ਨੰਦ ਲਾਲ ਜੀ ਵਰਗੇ ਵਿਦਵਾਨ ਸੱਜਣ ਸਨ, ਜਿਨ੍ਹਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਪਰਮੇਸ਼ਰ ਦਾ ਸਰੂਪ ਨਜ਼ਰ ਆਉਂਦੇ ਸਨ। ਮੈਨੂੰ ਘਟਨਾ ਯਾਦ ਆਈ, ਜਿਵੇਂ ਆਪਾਂ ਸਾਰੇ ਸਨਮੁਖ ਆਉਂਦੇ ਹਾਂ ਅਤੇ ਹਜ਼ੂਰ ਦੇ ਦੀਦਾਰ ਕਰਦੇ ਹਾਂ, ਇੱਕ ਦਿਨ ਭਾਈ ਸਾਹਿਬ ਜੀ ਨੰਦ ਲਾਲ ਜੀ ਆਏ। ਇਹ ਵੇਲਾ ਸੀ ਆਫਟਰਨੂਨ ਦਾ ਟਾਈਮ, ਹੱਥ ਜੋੜ ਕੇ ਨਾ ਸਤਿਗੁਰਾਂ ਦੀ ਦੀਦਾਰ ਕਰਦੇ ਅਤੇ ਕਰਦੇ ਰਹੇ। ਬਾਕੀ ਸੰਗਤਾਂ ਆ ਰਹੀਆਂ ਨੇ, ਮੱਥਾ ਟੇਕ ਕੇ ਕੁਝ ਖੱਬੇ ਬੈਠ ਗਏ, ਕੁਝ ਸੱਜੇ ਬੈਠ ਗਏ। ਸਤਿਗੁਰਾਂ ਨੇ ਭਾਈ ਸਾਹਿਬ ਨੂੰ ਵੀ ਇਸ਼ਾਰਾ ਕੀਤਾ, ਭਾਈ ਸਾਹਿਬ ਬੈਠ ਜਾਓ, ਸੱਜ ਜਾਓ। ਸਤਿਗੁਰੂ ਜੀ ਦਾ ਇਸ਼ਾਰਾ ਪਾ ਕੇ ਭਾਈ ਸਾਹਿਬ ਮੁਸਕਰਾਉਂਦੇ ਹੋਏ ਆਖਿਆ ਸੁਭਾਨ ਅੱਲਾ ਅਤੇ ਬੈਠ ਗਏ। ਜਿਸ ਵੇਲੇ ਇਉਂ ਆਖਿਆ ਅਤੇ ਬੈਠ ਗਏ ਨਾ, ਸਤਿਗੁਰੂ ਮਹਾਰਾਜ ਫਿਰ ਪੁੱਛਦੇ ਨੇ, ਭਾਈ ਜੀ ਕੀ ਵੇਖਿਆ ਤੁਸਾਂ ਨੇ? ਹੁਣ ਉੱਤਰ ਦੇਣ ਵਾਸਤੇ ਮਾਣਯੋਗ ਜੀ ਖੜ੍ਹੇ ਹੋਏ, ਭਾਈ ਨੰਦ ਲਾਲ ਜੀ ਖੜ੍ਹੇ ਹੋ ਕੇ ਨਾ ਅਤੇ ਨਿਮਰਤਾ ਸਹਿਤ ਬਚਨ ਕਰਦੇ ਨੇ। ਕਹਿੰਦੇ ਨੇ, ਸੱਚੇ ਪਾਤਸ਼ਾਹ, ਸੰਗਤਾਂ ਆ ਰਹੀਆਂ ਨੇ, ਤੁਹਾਡੇ ਦੀਦਾਰ ਕਰਦਿਆਂ ਹੋਇਆਂ ਕਿਰਤਾਰਥ ਹੋ ਰਹੀਆਂ ਨੇ, ਭਾਵੇਂ ਇਹ ਗੱਲ ਮੇਰੇ ਲਈ ਤਾਂ ਸਦਾ ਹੀ ਬਣੀ ਹੋਈ ਹੈ, ਪਰ ਪਾਤਸ਼ਾਹ ਅੱਜ ਤਾਂ ਕੁਝ ਇਹੋ ਜਿਹੀ ਨਾ ਕਲਾ ਵਾਪਰ ਗਈ, ਜਿਸ ਵੇਲੇ ਮੈਂ ਆਪ ਜੀ ਦੇ ਸਨਮੁਖ ਆਇਆ ਅਤੇ ਮੈਂ ਤੁਹਾਡੇ ਦੀਦਾਰ, ਕੇਵਲ ਤੁਹਾਡੇ ਦੀਦਾਰ ਨਹੀਂ ਕਰ ਰਿਹਾ ਸਾਂ, ਮੈਂ ਤੁਹਾਡੇ ਦੀਦਾਰਾਂ ਦੇ ਵਿੱਚੋਂ ਮੈਂ ਖੁਦਾ ਦੇ ਦੀਦਾਰ ਕਰ ਰਿਹਾ ਸਾਂ। ਭਾਈ ਸਾਹਿਬ ਜੀ ਨੇ ਜੋ ਕੁਝ ਆਖਿਆ ਉਹ ਉਹਨਾਂ ਨੇ ਲਿਖ ਦਿੱਤਾ ਫਾਰਸੀ ਅੱਖਰਾਂ ਵਿੱਚ। ਕਹਿਣ ਲੱਗੇ, ਆਈਨਾ ਏ ਖੁਦਾ ਏ ਨੁਮਾ ਅਸਤ ਰੂਏ ਤੋ, ਦੀਦਾਰ ਹੱਕ ਜੇ ਆਈਨਾ ਰੂਏ ਤੁਮੇ ਕੁਨਤ। ਹੈ ਗੁਰੂ ਕਲਗੀਧਰ ਪਾਤਸ਼ਾਹ, ਆਈਨਾ ਏ ਖੁਦਾ ਏ ਨੁਮਾ, ਆਈਨਾ ਕਹਿੰਦੇ ਨੇ ਸ਼ੀਸ਼ੇ ਨੂੰ, ਮਿਰਰ, ਖੁਦਾ ਏ ਨੁਮਾ, ਖੁਦਾ ਵੇਖਣ ਵਾਲਾ, ਕੀ ਰੂਏ ਤੋਂ, ਰੂਏ ਕਹਿੰਦੇ ਨੇ ਚਿਹਰੇ ਨੂੰ, ਮੁਖੜੇ ਨੂੰ, ਤੋਂ ਮੈਂ ਨਾ ਤੇਰਾ ਤੁਹਾਡਾ। ਹੈ ਗੁਰੂ ਕਲਗੀਧਰ ਪਾਤਸ਼ਾਹ, ਤੁਹਾਡਾ ਮੁਖੜਾ ਜਿਹੜਾ ਹੈ ਇੱਕ ਸ਼ੀਸ਼ਾ ਹੈ, ਐਸਾ ਸ਼ੀਸ਼ਾ ਜਿਸ ਸ਼ੀਸ਼ੇ ਵਿੱਚੋਂ ਖੁਦਾ ਦੇ ਦੀਦਾਰ ਕੀਤੇ ਜਾ ਸਕਦੇ ਨੇ। ਦੀਦਾਰ ਹੱਕ ਜੇ ਆਈਨਾ ਰੂਏ ਤੋਂ ਮੇ ਕੁਨਦ। ਅੱਜ ਤਾਂ ਨੰਦ ਲਾਲ ਨੇ ਗੁਰੂ ਕਲਗੀਧਰ ਪਾਤਸ਼ਾਹ ਦੇ ਦੀਦਾਰ ਕਰਦਿਆਂ ਹੋਇਆਂ ਰੱਬ ਦੇ ਦੀਦਾਰ ਕਰਨਾ ਹੈ। ਦੀਦਾਰ ਹੱਕ ਜੇ ਆਈਨਾ ਰੂਏ ਤੋਂ ਮੇ ਕੁਨਦ। ਬੈਠ ਗਏ। ਜਿਸ ਕਵੀਆਂ ਦੀ ਸਭਾ ਦੇ ਭਾਈ ਨੰਦ ਲਾਲ ਜੀ ਵਰਗੇ ਸ਼ਿੰਗਾਰ ਸਨ, ਜਿਨ੍ਹਾਂ ਕਵੀਆਂ ਦੀ ਸਭਾ ਦੇ ਵਿੱਚ ਹੰਸ ਰਾਮ ਵਰਗੇ, ਹੰਸ ਰਾਜ ਵਰਗੇ ਕਵੀ ਸਨ, ਜਿਨ੍ਹਾਂ ਕਵੀਆਂ ਦੀ ਸਭਾ ਦੇ ਵਿੱਚ ਐਸੇ ਕਵੀ ਸਨ ਜਿਹੜੇ ਕਹਿੰਦੇ ਸਨ, ਔਰਨ ਕੀ ਪਾਤਸ਼ਾਹੀ, ਲੋਗਣ ਕੀ ਪਾਤਸ਼ਾਹੀ, ਪਾਤਸ਼ਾਹ ਪਰ ਸਾਚੀ ਤੇਰੀ ਪਾਤਸ਼ਾਹੀ ਹੈ। ਹੈ ਗੁਰੂ ਕਲਗੀਧਰ ਪਾਤਸ਼ਾਹ, ਜਿਹੜਾ ਦੁਨੀਆ, ਜਿਹੜੇ ਦੁਨੀਆਦਾਰ ਪਾਤਸ਼ਾਹ ਨੇ ਉਹ ਤਾਂ ਲੋਕਾਂ ਦੇ ਪਾਤਸ਼ਾਹ ਹੋਇਆ ਕਰਦੇ ਨੇ, ਲੇਕਿਨ ਇੱਕ ਤੁਸੀਂ ਹੋ ਜਿਹੜੇ ਇਹਨਾਂ ਦੁਨੀਆਦਾਰ ਪਾਤਸ਼ਾਹਾਂ ਦੇ ਪਾਤਸ਼ਾਹ ਹੋ। ਦੁਨੀਆਦਾਰੀ ਦਾਣਾ ਦੀ ਪਾਤਸ਼ਾਹੀ ਆਉਣ ਵਾਲੀ ਅਤੇ ਜਾਣ ਵਾਲੀ, ਇੱਕ ਤੁਹਾਡੀ ਪਾਤਸ਼ਾਹੀ ਜਿਹੜੀ ਸਦਾ ਥਿਰ ਰਹਿਣ ਵਾਲੀ। ਔਰ ਆਪ ਜੀ ਨੇ ਸਰਵਣ ਕੀਤਾ ਕੱਲ ਇੱਕ ਅੰਮ੍ਰਿਤ ਰਾਏ ਨਾਮ ਦੇ ਸੱਜਣ,
ਕਿੱਥੇ ਸੀ, ਇੱਥੋਂ ਸ਼ੁਰੂ ਹੁੰਦੀ,
ਅੰਮ੍ਰਿਤ ਰਾਏ ਨਾਮ ਦੇ ਕਵੀ ਸਤਿਗੁਰਾਂ ਦੇ ਚਰਨਾਂ ਵਿੱਚ ਆਏ, ਔਰ ਹਜ਼ੂਰ ਦੇ ਚਰਨਾਂ ਵਿੱਚ ਆ ਕੇ ਉਹਨਾਂ ਨੇ ਇਹ ਬਚਨ ਸੁਣਾਇਆ, ਜਾਹੀਂ ਔਰ ਜਾਊਂ ਆਦਰ ਤਹਾਂ ਤੇ ਪਾਊਂ, ਤੇਰੇ ਗੁਣ ਗਾਊਂ ਕੋ ਅਗਾਊਂ ਗਣੇਸ਼ੇਸ਼ ਜੂ। ਦੇਖੋ ਗੱਲ ਕੀ ਕੀਤੀ, ਮਾਣਯੋਗ ਗਿਆਨੀ ਜੀ ਨੇ ਖੂਬ ਅਰਥ ਵਿਚਾਰ ਕੱਲ ਕੀਤੇ ਹੋਣਗੇ ਜ਼ਰੂਰ, ਮੈਂ ਸਾਰੇ ਇਸ ਬਚਨ ਦੇ ਅਰਥ ਸੰਖੇਪ ਰੂਪ 'ਚ ਦੁਹਰਾ ਦੇ ਹਾਂ। ਕਹਿੰਦੇ ਨੇ ਐ ਗੁਰੂ ਕਲਗੀਧਰ ਪਾਤਸ਼ਾਹ, ਮੈਂ ਅੰਮ੍ਰਿਤ ਰਾਏ ਨਾਮ ਦਾ ਕਵੀ ਤੁਹਾਡੇ ਦਰ ਤੇ ਆਇਆ, ਲੇਕਿਨ ਇੱਥੇ ਆ ਕੇ ਮੈਂ ਇਹ ਵੇਖ ਕੇ ਹੈਰਾਨ ਹੋਇਆ ਕਿ ਅੰਮ੍ਰਿਤ ਰਾਏ ਆਇਆ ਤਾਂ ਸੀ ਗੁਰੂ ਕਲਗੀਧਰ ਦੇ ਗੁਣ ਗਾਉਣ ਵਾਸਤੇ, ਪਰ ਇੱਥੇ ਤਾਂ ਮੈਂ ਵੇਖਿਆ ਹੈ ਕਿ ਗੁਰੂ ਕਲਗੀਧਰ ਦਾ ਜਸ ਸ਼ੇਸ਼ ਨਾਗ ਪਿਆ ਕਰਦਾ ਹੈ। ਸ਼ੇਸ਼ ਨਾਗ ਜਿਸ ਦੀਆਂ ਹਜ਼ਾਰ ਜੀਵਾਂ ਹਜ਼ਾਰਾਂ ਸਿਰ ਮੰਨੇਗਾ। ਕਹਿਣ ਲੱਗੇ ਮੇਰੇ ਉਸਤਾਦ ਨੇ, ਮੇਰੇ ਗੁਰੂ ਨੇ ਤੁਹਾਡੇ ਚਰਨਾਂ ਵਿੱਚ ਭੇਜਿਆ ਕਿ ਅੰਮ੍ਰਿਤ ਰਾਏ ਤੂੰ ਜਾ ਆਨੰਦਪੁਰ ਸਾਹਿਬ ਗੁਰੂ ਕਾ ਦਰਬਾਰ ਕਵੀਆਂ ਦੀ ਸਭਾ, ਉੱਥੇ ਜਾ ਕੇ ਤੂੰ ਜਸ ਕਰ। ਲੇਕਿਨ ਇਹ ਸੱਚੇ ਪਾਤਸ਼ਾਹ ਮੈਂ ਤੁਹਾਡਾ ਜਸ ਕਰਾਂਗਾ ਤੇ ਕੀ ਕਰਾਂਗਾ, ਤੁਸੀਂ ਮੈਨੂੰ ਆਪਣੇ ਚਰਨਾਂ ਦੀ ਸ਼ਰਨ ਰੱਖ ਲਵੋ, ਇਹ ਮੇਰਾ ਸੁਭਾਗ ਹੋਵੇਗਾ। ਸਤਿਗੁਰਾਂ ਨੇ ਆਪਣੇ ਕੋਲ ਟਿਕਾ ਲਿਆ। ਅਰਮਾਨਯੋਗ ਸਾਡੇ ਮਹਾਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਦੀ ਇਹ ਰਚਨਾਵਲੀ ਸੁੰਦਰ ਗੁਰਪ੍ਰਤਾਪ ਸੂਰਜ, ਜਿਹੜੇ ਰੋਜ਼ ਮੁੱਦਤਾਂ ਤੋਂ ਲੈ ਕੇ ਸਭਰਵਾਲ ਜੀ ਪਾਠ ਕਰਕੇ ਸਾਨੂੰ ਸੁਣਾਉਂਦੇ ਨੇ ਤੇ ਆਪਾਂ ਵਿਚਾਰਦੇ ਹਾਂ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ, ਅੰਮ੍ਰਿਤ ਰਾਏ ਵਰਗੇ 52 ਕਵੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਸਨ, ਔਰ ਸਮੇਂ ਸਮੇਂ ਉਹ ਆਪਣੀ ਕਵਿਤਾ ਰਚਨ ਕਰਕੇ ਗੁਰੂ ਦਰਬਾਰ ਵਿੱਚ ਆ ਕੇ ਸੁਣਾ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਲਿਆ ਕਰਦੇ ਸਨ। ਅੱਜ ਇੱਕ ਹੋਰ ਵਿਸ਼ੇਸ਼ ਘਟਨਾ ਦਾ ਜ਼ਿਕਰ ਮਾਣਯੋਗ ਜੀ ਕਰਨ ਜਾ ਰਹੇ ਨੇ। ਇਤਿਹਾਸ ਪ੍ਰਸਿੱਧ ਇਹ ਘਟਨਾ ਹੈ, ਇਹ ਵਾਕਿਆ ਹੈ, ਇਹ ਕੀ ਹੈ ਆਪਾਂ ਸਾਰੇ ਵਿਚਾਰੀਏ। ਮਾਣਯੋਗ ਭਾਈ ਸਾਹਿਬ ਉਹਨਾਂ ਨੂੰ ਬੇਨਤੀ ਹੈ ਕਿ ਸਾਨੂੰ ਪਿਆਰ ਸਹਿਤ ਪਾਠ ਸਰਵਣ ਕਰਵਾਓ। ਵਿਚਾਰਨ ਤੋਂ ਪਹਿਲਾਂ ਜਿਵੇਂ ਜੁੜੇ ਬੈਠੇ ਹੋ ਸਾਰੇ, ਗੁਰਸਿੱਖ ਮਾਈ ਭਾਈ ਰਸਨਾ ਪਵਿੱਤਰ ਕਰਦਿਆਂ ਹੋਇਆਂ ਬੋਲੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ
ਜੀ।
ਜੋ ਪਏ ਇੱਕ ਦਿਨ ਸਤਿਗੁਰ ਸਭਾ ਲਗਾਏ।
ਇੱਕ ਦਿਨ ਸਤਿਗੁਰੂ ਮਹਾਰਾਜ ਨੇ ਸਭਾ ਲਗਾਈ ਹੋਈ, ਦੀਵਾਨ ਸਜਾਇਆ ਹੋਇਆ,
ਬੈਠੇ ਉਤੇ ਮਹਾਂ ਦੁੱਤ ਪਾਏ।
ਹਜ਼ੂਰ ਆਪ ਆਪਣੇ ਸਿੰਘਾਸਨ ਤੇ ਵਿਰਾਜਮਾਨ ਸ਼ੋਭਨੀਕ ਹੋ ਰਹੇ ਸਨ।
ਇੱਕ ਕਵੀ ਚੱਲ ਕਰ ਤੈ ਆਇਓ।
ਉੱਥੇ ਇੱਕ ਕਵੀ ਚੱਲ ਕੇ ਆਇਆ,
ਨਿਜ ਵਿਦਿਆ ਹੰਕਾਰ ਵਡਾਇਓ।
ਭਾਈ ਸਾਹਿਬ ਕਹਿੰਦੇ ਨੇ ਇਹ ਕਵੀ ਜਿਹੜਾ ਆਇਆ ਹੰਕਾਰ ਦੇ ਨਾਲ ਭਰਪੂਰ, ਜਿਸ ਦੇ ਅੰਦਰ ਬੜਾ ਹੰਕਾਰ ਸੀ। ਹੰਕਾਰ ਕਾਹਦਾ ਸੀ? ਕਵੀਆਂ ਦੇ ਅੰਦਰ ਹੰਕਾਰ ਵਿਦਿਆ ਦਾ। ਔਰ ਹਜ਼ੂਰ ਨੇ ਵਚਨ ਕੀਤਾ ਇੱਕ ਦਫ਼ਾ, ਕਹਿਣ ਲੱਗੇ ਪੜਿਆ ਮੂਰਖ ਆਖੀਐ ਜਿਸ ਲਭ ਲੋਭ ਹੰਕਾਰ। ਅਨਪੜ੍ਹ ਵਿਅਕਤੀ ਹੰਕਾਰੀ ਹੋ ਜਾਏ, ਵਿਦਵਾਨ ਉਸਦਾ ਹੰਕਾਰ ਵਿਦਿਆ ਨਾਲ ਦੂਰ ਕਰਦਾ ਹੈ, ਗਿਆਨ ਦੇ ਨਾਲ ਦੂਰ ਕਰਦਾ ਹੈ। ਗਿਆਨਵਾਨ ਨੂੰ ਹੰਕਾਰ ਹੋ ਜਾਏ, ਗਿਆਨਵਾਨ ਨੂੰ ਗਿਆਨ ਦਾ ਹੰਕਾਰ ਹੋ ਜਾਏ, ਫਿਰ ਉਸਦਾ ਹੰਕਾਰ ਕਾਹਦੇ ਨਾਲ ਦੂਰ ਕੀਤਾ ਜਾ ਸਕਦਾ ਹੈ? ਔਰ ਅਕਸਰ ਹੋਇਆ ਕਰਦਾ ਹੈ ਕਿ ਦੂਜਿਆਂ ਦੇ ਬਾਬਤ ਹੰਕਾਰ ਹੋ ਸਕਦਾ ਹੈ, ਲੇਕਿਨ ਜਦੋਂ ਗਿਆਨ ਦੇ ਬਾਬਤ ਕਿਸੇ ਗਿਆਨੀ ਨੂੰ ਹੰਕਾਰ ਹੋ ਜਾਏ, ਪੰਡਿਤ ਨੂੰ ਹੰਕਾਰ ਹੋ ਜਾਏ, ਉਹਨੂੰ ਪਤਾ ਨਹੀਂ ਲੱਗਦਾ ਕਿ ਮੈਂ ਗਿਆਨ ਦਾ ਹੰਕਾਰੀ ਹੋ ਗਿਆ। ਐਸਾ ਇਹ ਸੱਜਣ ਸੀ। ਫਿਰ ਜੀ ਹਾਂਜੀ,
ਕੀਨ ਸਵਈਆ ਅਰਥ ਛਪਾਇਓ।
ਇਸ ਨੇ ਇੱਕ ਸਵਈਆ ਰਚਨ ਕੀਤਾ ਸੀ ਜਿਹੜਾ ਬੜਾ ਭਾਵ ਪੂਰਤ ਸੀ।
ਅਬਲਾਕਤ ਗੁਰ ਤੇ ਪਰਖਾਇਓ।
ਇੱਛਾ ਕੀ ਰੱਖਦਾ ਸੀ? ਇੱਛਾ ਇਹ ਰੱਖਦਾ ਸੀ ਕਿ ਜਿਹੜਾ ਸਵਈਆ ਮੈਂ ਰਚਨ ਕੀਤਾ ਹੈ, ਕਿ ਇਸ ਸਵਈਏ ਦੇ ਅਰਥ ਉਹ ਗੁਰੂ ਜਿਨ੍ਹਾਂ ਨੂੰ ਸਮੇਂ ਦੇ ਬੜੇ ਵਿਦਵਾਨ ਆਖਿਆ ਜਾਂਦਾ ਹੈ, ਪਰਮੰਗ ਫਹੀਮੈ। ਫਹੀਮ ਕਹਿੰਦੇ ਨੇ ਅਕਲ ਵਾਲਾ ਵਿਦਵਾਨ, ਪਰਮੰਗ ਮੈਨਾ ਬਹੁਤ ਜ਼ਿਆਦਾ, ਜਿਨ੍ਹਾਂ ਦੀ ਐਸੀ ਰਚਨਾ ਰਚੀ ਹੋਈ ਹੈ, ਜਾਪ ਸਾਹਿਬ ਇਤਿਹਾਦ ਪਵਿੱਤਰ ਬਾਣੀਆਂ ਰਚਨਾਵਾਂ, कि ऐसा गुरु गोबिंद सिंह मेरे इस सवैये दे अर्थ भी कर सकता है। वाहिगुरु जी।
हाथ बंद कर बंधन ठाने
आया ते हाथ जोड़ के इसने नमस्कार कीती।
बैठ प्रभु के निकट बखाने
सतगुरां दे कोल बैठ के आखिया
देश देश में रावर कीरत।
हे सतगुरु जी देशां देशांतरां दे विच आप जी दी वड़ियाई आप जी दी कीर्ति
जिस जिस ते सुनियत बिस्तीरत
दिन रात जिस नाल भी जिक्र हुंदा है ओ तुहाडियां वड्याइयां करदा है।
सब विद्या के गुनी बखाने
सारे आके तुहाडियां वड्याइयां करदे ने।
सबके रहे सभा तुमरी सन्माने
सारे तुहाडी सभा विच आके सन्मानित हुंदे ने।
छंद रचे लाखें रहे तीर
लखों रहे तीर लखां ही ऐसे सज्जन जिड़े ने छंदा दी रचना करदे हन।
परखो सब को गुनी गहीर
सतगुरु महाराज तुसी सारेयां दी विद्या नू परखदे हो। आप जी महान विद्वान सारेयां दी विद्या दे बाबत जानदे हो जी।
एक सवैया रचियो नवीना
कहन लगा पातशाह मैं भी ना एक नवा नवा सवैया रचन कीता है मैं बनाया है तैयार कीता है।
अर्थ अजायब शुभ तर दीना
इस सवैये दे विच ना मैं बड़े कमाल दे अर्थ रखे ने। हे जी हां जी
सभा मैं आपकी मैंने ऐसा जहर कै अर्थ को जैसा
सभा आपकी मैं न ऐसा मैं इउं प्रतीत करदा है गुरु पातशाह ਤੁਹਾਡੀ ਸਾਰੀ ਸਭਾ ਦੇ ਵਿੱਚ ਐਸਾ ਕੋਈ ਮੈਨੂੰ ਨਜ਼ਰ ਨਹੀਂ ਆ ਰਿਹਾ ਜ਼ਾਹਰ ਕਰੇ ਅਰਥ ਕੋ ਜੈਸਾ ਜੈਸੇ ਅਰਥ ਮੈਂ ਇਸ ਸਵਈਏ ਵਿੱਚ ਰਚੇ ਨੇ ਉਹਨਾਂ ਅਰਥਾਂ ਨੂੰ ਇਸ ਤੁਹਾਡੀ ਸਾਰੀ ਕਵੀਆਂ ਦੀ ਸਭਾ ਦੇ ਵਿੱਚੋਂ ਕੋਈ ਉਸਦੇ ਅਰਥ ਕਰ ਸਕਦਾ ਹੋਵੇ ਸਮਝ ਸਕਦਾ ਹੋਵੇ ਮੈਨੂੰ ਐਸਾ ਜਾਪਦਾ ਨਹੀਂ ਕੋਈ ਜੀ।
ਸੁਨ ਹੰਕਾਰ ਸਮੇਤ ਉਬਾਚਾ
ਮਾਣਯੋਗ ਭਾਈ ਸਾਹਿਬ ਸੰਤੋਖ ਸਿੰਘ ਲਿਖਦੇ ਨੇ ਸੰਗਤ ਜੀਓ ਜਿਸ ਵੇਲੇ ਇਸ ਸੱਜਣ ਨੇ ਵਿਦਵਾਨ ਸੱਜਣ ਨੇ ਇਸ ਪ੍ਰਕਾਰ ਦੇ ਹੰਕਾਰ ਭਰਪੂਰ ਬਚਨ ਕੀਤੇ ਔਰ ਇਉਂ ਨਾ ਹੁਣ ਵਿਦਵਾਨ ਬੰਦੇ ਕੋਲ ਵਿਦਿਆ ਹੁੰਦੀ ਹੈ ਇਸ ਲਈ ਉਹਨੂੰ ਕਿਸੇ ਨੂੰ ਅਪਮਾਨਿਤ ਕਰਨ ਦਾ ਵੀ ਬਲ ਆਉਂਦਾ ਹੁੰਦਾ ਹੈ ਇੱਕ ਢੰਗ ਦੇ ਨਾਲ ਸਾਰੇ ਵਿਦਵਾਨਾਂ ਨੂੰ ਅਪਮਾਨ ਕਰਨ ਦਾ ਉਸਨੇ ਯਤਨ ਕੀਤਾ ਕਿ ਜਿਹੜਾ ਸਵਈਆ ਮੈਂ ਬਣਾਇਆ ਹੈ ਤੁਹਾਡੀ ਸਾਰੀ ਸਭਾ ਵਿੱਚ ਐਸਾ ਕੋਈ ਨਹੀਂ ਵਿਦਵਾਨ ਇੱਕ ਵੀ ਜਿਹੜਾ ਮੇਰੇ ਬਣਾਏ ਹੋਏ ਸਵਈਏ ਦੇ ਅਰਥ ਕਰ ਸਕੇ। ਹੰਕਾਰ ਵਾਲੀ ਜਿਸ ਵੇਲੇ ਗੱਲ ਕੀਤੀ ਨਾ ਤੇ ਸਤਿਗੁਰੂ ਜੀ ਨੇ
ਬੋਲੇ ਪਾਤਸ਼ਾਹ ਗੁਰ ਸੱਚਾ
ਸੱਚਾ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਬੋਲਿਆ
ਨਿਜ ਮਤ ਕਰਕੇ ਕੀਨਸ ਜਥਾ
ਸਤਿਗੁਰੂ ਕਹਿਣ ਲੱਗੇ ਪਿਆਰਿਓ ਜਿਵੇਂ ਤੁਸਾਂ ਨੇ ਨਾ ਬੜਾ ਧਿਆਨ ਲਗਾ ਕੇ ਇਹ ਸਵਈਆ ਤਿਆਰ ਕੀਤਾ ਹੈ
ਸਭਾ ਮਝਾਰਿਓ ਚਾਰੋ ਤਥਾ
ਤੇ ਤੁਸੀਂ ਸਭਾ ਦੇ ਵਿੱਚ ਆ ਕੇ ਬੈਠੇ ਹੋ ਸੁਣਾਉਣ ਵਾਸਤੇ ਪਰਖਣ ਵਾਸਤੇ ਤੇ ਤੁਸੀਂ ਐਂ ਕਰੋ ਹਾਂ ਸਾਰੀ ਸਭਾ ਦੇ ਵਿੱਚ ਇਹ ਸਵਈਆ ਸੁਣਾਓ।
ਜਿਸ ਪ੍ਰਕਾਰ ਕਰਕੇ ਕਵੀ ਲਿਆਇਓ
ਜਿਸ ਤਰ੍ਹਾਂ ਕਰਕੇ ਤੁਸੀਂ ਲਿਆਂਦਾ ਹੈ
ਸ੍ਰੀ ਸਤਿਗੁਰ ਕੋ ਤਵੈ ਸੁਣਾਇਓ
ਤੁਸੀਂ ਸੁਣਾਓ ਤੇ ਬਚਨ ਸੁਣ ਕੇ ਇਹ ਕਵੀ ਸੱਜਣ ਉੱਠਿਆ ਤੇ ਬੜੀ ਬੁਲੰਦ ਆਵਾਜ਼ ਦੇ ਵਿੱਚ ਇਸ ਨੇ ਇਹ ਸਵਈਆ ਪੜ੍ਹ ਕੇ ਸੁਣਾ ਦਿੱਤਾ।
ਸਭਾ ਵਿਖੇ ਸਮੂਹ ਸੁਣ ਲਇਓ
ਸਾਰਿਆਂ ਨੇ ਜਿਤਨੇ ਵੀ ਬੈਠੇ ਸਨ ਸਤਸੰਗੀ ਜਿਤਨੇ ਵੀ ਵਿਦਵਾਨ ਬੈਠੇ ਸਨ ਸਾਰਿਆਂ ਨੇ ਇਹ ਸਵਈਆ ਸੁਣਿਆ।
ਸੋ ਮੈਂ ਇਹ ਥਾਂ ਪਟ ਲਿਖ ਦਿਓ
ਮਾਣਯੋਗ ਭਾਈ ਸਾਹਿਬ ਜੀ ਭਾਈ ਸੰਤੋਖ ਸਿੰਘ ਜੀ ਬੜੀ ਨਿਸ਼ਠਾ ਵਾਲੇ ਬੜੇ ਪਿਆਰ ਵਾਲੇ ਔਰ ਮਹਾਨ ਵਿਦਵਾਨ 1844 ਦੇ ਵਿੱਚ ਇਹ ਗ੍ਰੰਥ ਸੰਪੂਰਨ ਹੋਇਆ ਹੈ। ਕਿੰਨੇ ਸਾਲ ਹੋ ਗਏ ਤੁਸੀਂ ਹਿਸਾਬ ਲਗਾ ਲਓ। ਬੀਤੇ ਸਮੇਂ ਦੇ ਵਿੱਚ ਭਾਈ ਸਾਹਿਬ ਜੀ ਤੋਂ ਬਾਅਦ ਸਾਡੇ ਵਿੱਚ ਅਜੇ ਕੋਈ ਦੂਜਾ ਵਿਦਵਾਨ ਨਹੀਂ ਆਇਆ ਕਵੀ ਜਿਸ ਦੀ ਰਚਨਾ ਦੀ ਗੁਰੂ ਦਰਬਾਰ ਦੇ ਵਿੱਚ ਕਥਾ ਕੀਤੀ ਜਾ ਸਕੇ। ਭਾਈ ਸਾਹਿਬ ਜੀ ਕੇਵਲ ਮਹਾਨ ਕਵੀ ਹੀ ਨਹੀਂ, ਉਹ ਮਹਾਨ ਗੁਰੂ ਕੇ ਸਿੱਖ ਵੀ ਨੇ। ਬੜੀ ਸ਼ਰਧਾ ਸੀ ਜਿਹਨਾਂ ਦੇ ਅੰਦਰ, ਬੜੀ ਭਾਵਨਾ ਸੀ। ਸਤਿਕਾਰਯੋਗ ਜੀ ਕਹਿੰਦੇ ਨੇ, ਸੰਗਤ ਜੀ ਜਿਸ ਤਰ੍ਹਾਂ ਇਸ ਵਿਦਵਾਨ ਨੇ ਜੋ ਜਿਵੇਂ ਸਵਈਆ ਸੁਣਾਇਆ, ਉਹ ਸਵਈਆ ਮੈਨੂੰ ਪ੍ਰਾਪਤ ਹੋਇਆ, ਉਹ ਸਵਈਆ ਤੁਹਾਨੂੰ ਮੈਂ ਇੱਥੇ ਲਿਖ ਦਿੱਤਾ, ਤੁਸੀਂ ਪੜ੍ਹ ਲਓ। ਚੇਤੇ ਰੱਖਣ ਵਾਲੀ ਗੱਲ ਹੈ, ਅੱਗੇ ਜਾ ਕੇ ਆਪਾਂ ਹੋਰ ਸੁਣਾਂਗੇ। ਜਦੋਂ ਸਤਿਗੁਰੂ ਮਹਾਰਾਜ ਮਾਲਵੇ ਵਿੱਚ ਜਾਂਦੇ ਨੇ, ਲੱਖੀ ਜੰਗਲ ਵਿੱਚ, ਉੱਥੇ ਵੀ ਕਵੀਆਂ ਦੀ ਸਭਾ ਲੱਗਦੀ ਹੈ, ਸਤਿਗੁਰਾਂ ਦੇ ਕਵੀਆਂ ਦੀ, ਜਿਹੜੇ ਵਿਛੜੇ ਹੁੰਦੇ ਨੇ ਉੱਥੇ ਆਉਂਦੇ ਨੇ। ਉਹਨਾਂ ਨੇ ਜਿਹੜੇ ਛੋਟੀਆਂ ਛੋਟੀਆਂ ਕਾਵਿ ਰਚਨਾਵਾਂ ਆਖੀਆਂ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ, ਹੋਰ ਵਿਦਵਾਨਾਂ ਨੇ, ਉਹ ਜਿਹੜੇ ਕਾਵਿ ਟੋਟੇ ਨੇ ਉਹ ਵੀ ਸਾਂਭ ਕੇ ਰੱਖੇ ਨੇ। ਆਏ ਸਨ ਭਾਈ ਸੰਤੋਖ ਸਿੰਘ ਜੀ ਹੋਰਾਂ ਦੇ ਰਾਹੀਂ ਸਾਡੇ ਪਾਸ, ਔਰ ਅੱਜ ਵੀ ਇਹ ਅਹੰਕਾਰੀ ਸੱਜਣ, ਵਿਦਵਾਨ ਸੱਜਣ, ਜਦੋਂ ਇਸ ਨੇ ਇਹ ਸਵਈਆ ਆਖਿਆ ਤੇ ਭਾਈ ਸਾਹਿਬ ਜੀ ਸਾਨੂੰ ਲਿਖ ਕੇ ਦੱਸਦੇ ਪਏ ਨੇ। ਹਾਂਜੀ, ਮੈਂ ਬੇਨਤੀ ਕਰਦਾ ਸਾਨੂੰ ਸਰਵਣ ਕਰਵਾਓ ਜੀ।
ਸਵਈਆ ਨਵ ਸਾਤ ਤੀਏ ਨਵ ਸਾਤ ਕੀਏ,
ਮੈਂ ਅਰਥ ਕਰੀ ਜਾਵਾਂ ਨਾਲ ਨਾਲ, ਸੌਖਾ ਹੋਵੇਗਾ, ਮੁੜ ਕੇ ਦੁਹਰਾਇਆ ਜਾਵੇਗਾ ਜਿਸ ਵੇਲੇ ਤੇ ਆਪ ਜੀ ਨੂੰ ਜ਼ਿਹਨ ਨਿਸ਼ਚੈ ਹੋ ਜਾਵੇਗਾ। ਬਚਨ ਹੋਇਆ ਨਵ ਸਾਤ ਤੀਏ, ਤੀਏ ਮੈਨੂੰ ਤੀ ਇਸਤਰੀ, ਨਵ ਸਾਤ ਮੈਨੂੰ ਨਵ ਤੇ ਸੱਤ, ਨੌ ਤੇ ਸੱਤ, ਸੋਲ੍ਹਾਂ, ਸੋਲ੍ਹਾਂ ਵਰ੍ਹਿਆਂ ਦੀ ਇਸਤਰੀ। ਨਵ ਸਾਤ ਕੀਏ, ਕੀਏ ਸੰਕੇਤ ਕੀਤਾ, ਉਸਨੇ ਸੋਲ੍ਹਾਂ ਸ਼ਿੰਗਾਰ ਕੀਤੇ ਅਤੇ ਜੀ
ਨਵ ਸਾਤ ਪੀਏ,
ਉਸ ਦਾ ਪਤੀ ਵੀ ਸੋਲ੍ਹਾਂ ਵਰ੍ਹਿਆਂ ਦਾ ਸੀ।
ਨਵ ਸਾਤ ਪਿਆਏ,
ਜਿਹੜਾ ਸੋਲ੍ਹਾਂ ਮਹੀਨਿਆਂ ਤੋਂ ਬਾਅਦ ਪ੍ਰਦੇਸ਼ ਤੋਂ ਵਾਪਸ ਆਇਆ ਜੀ।
ਨਵ ਸਾਤ ਰਚੇ,
ਇਹਨਾਂ ਨੇ ਰਲ ਕੇ ਬੈਠਿਆਂ ਖੇਡਣ ਵਾਸਤੇ, ਮਨ ਪਰਚਾਵੇ ਵਾਸਤੇ। ਉਹਨਾਂ ਸਮੇਂ ਵਿੱਚ ਚੌਪੜ ਦੀ ਖੇਡ ਹੁੰਦੀ ਸੀ ਅਕਸਰ, ਜਿਹਨੂੰ ਸ਼ਤਰੰਜ ਵੀ ਆਖਿਆ ਜਾਂਦਾ ਸੀ, ਚੌਪੜ ਵੀ ਆਖਿਆ ਜਾਂਦਾ ਸੀ। ਸੋਲ੍ਹਾਂ ਘਰਾਂ ਵਾਲੀ ਉਹ ਚੌਪੜ ਖੇਲਣ ਲੱਗੇ ਦੋਏ ਜਣੇ, ਨਵਸਾਤ ਰਚੇ ਅਤੇ ਨਵਸਾਤ ਬਦੇ। ਬਦੇ ਮੈਨੂੰ ਹੁੰਦਾ ਹੈ ਨਿਸ਼ਚਿਤ ਕੀਤੇ, ਜਿਵੇਂ ਆਖੇ ਸੋਲੀਆ ਦਾ ਖੇਲਣਾ, ਕਈ ਪ੍ਰਕਾਰ ਦੇ ਦਾ ਖੇਲੇ ਜਾਂਦੇ ਨੇ, ਵਰਤੇ ਜਾਂਦੇ ਨੇ, ਇਹ ਸੋਲੀਆ ਦਾ ਹੈ ਜੀ। ਅੱਗੇ
ਨਵਸਾਤ ਪੀਆ ਪੈ ਦਾਇਕ ਪਾਏ,
ਹੋਇਆ ਕੀ ਕਿ ਉਹ ਜਿਹੜਾ ਸੋਲ੍ਹਾਂ ਵਰ੍ਹਿਆਂ ਦਾ ਪਤੀ ਸੀ, ਦਾਇਕ ਪਾਏ, ਉਹ ਸਫਲ ਹੋ ਗਿਆ, ਉਹਨੇ ਦਾ ਜਿੱਤ ਲਿਆ ਜੀ।
ਜੀਤ ਕਲਾ ਨਵ ਸਾਤਨ ਕੇ,
ਜੀਤ ਕਲਾ ਨਵ ਸਾਤਨ ਕੀ, ਸੋਲ੍ਹਾਂ ਵਰ੍ਹਿਆਂ ਦੇ ਨੇ ਇਹ ਸੋਲ੍ਹਾਂ ਸੋਲੀਆਂ, ਜਿਹੜਾ ਦਾ ਸੀ ਜਿਸ ਵੇਲੇ ਜਿੱਤ ਲਿਆ ਨਾ ਪੀਆ ਨੇ, ਪਤੀ ਨੇ। ਹਾਂਜੀ,
ਨਵ ਸਾਤਨ ਕੇ ਮੁਖ ਅੰਬਰ ਛਾਏ,
ਨਵ ਸਾਤਨ ਕੇ ਮੁਖ ਅੰਚਰ ਛਾਏ, ਅੰਚਰ ਅੰਚਰ ਮੈਂ ਆਉਂਦਾ ਪੱਲਾ। ਜਿਸ ਵੇਲੇ ਪਤੀ ਨੇ ਇਹ ਸੋਲੀਆ ਦਾਵ ਜਿੱਤ ਲਿਆ ਨਾ, ਤੇ ਇਸਤਰੀ ਜਿਹੜੀ ਪਤਨੀ ਉਸਦੀ ਸੋਲ੍ਹਾਂ ਵਰ੍ਹਿਆਂ ਦੀ ਸੀ, ਉਹਨੇ ਸ਼ਰਮ ਦੇ ਨਾਲ ਨਾ ਆਪਣੇ ਮੂੰਹ ਤੇ ਪੱਲਾ ਲੈ ਲਿਆ, ਓਹਲਾ ਕਰ ਲਿਆ। ਜਿਸ ਵੇਲੇ ਉਹਨੇ ਪੱਲਾ ਲਿਆ ਤੇ ਇਹ ਕਵੀ ਕਹਿੰਦੇ ਨੇ, ਐਂ ਲੱਗਾ ਕਿਵੇਂ ਭਲਾ,
ਮਾਨੋ ਮੇਘ ਕੇ ਮੰਡਲ ਮੈਂ,
ਮਾਨੋ ਜਿਵੇਂ ਬਹੁਤ ਸਾਰੇ ਬੱਦਲਾਂ ਦੇ ਵਿੱਚ
ਕਵਿ ਚੰਦਨ ਚੰਦ ਕਲੇਵਰ ਛਾਏ,
ਉਹਨਾਂ ਬੱਦਲਾਂ ਦੇ ਵਿੱਚ ਜਿਵੇਂ ਚੰਦਰਮਾ ਛਿਪ ਗਿਆ ਹੋਵੇ। ਔਰ ਇਹ ਰਚਨ ਕਰਨ ਵਾਲਾ ਹੈ ਚੰਦਨ ਕਵੀ, ਇੱਥੇ ਸਪਸ਼ਟ ਹੋ ਜਾਂਦਾ ਹੈ। ਇਤਿਹਾਸਕ ਬਚਨ ਸਨ, ਨਵਸਾਤ ਤੀਏ ਨਵਸਾਤ ਕੀਏ ਨਵਸਾਤ ਪੀਏ ਨਵਸਾਤ ਪਿਆਏ ਨਵਸਾਤ ਰਚੇ ਨਵਸਾਤ ਬਦੇ, ਨਵਸਾਤ ਪੀਆ ਪਹਿਦਾਇਕ ਪਾਏ, ਜੀਤ ਕਲਾ ਨਵਸਾਤਨ ਕੀ, ਨਵਸਾਤਨ ਕੇ ਮੁਖ ਅੰਚਰ ਛਾਏ, ਮਾਨੋ ਮੇਘ ਕੇ ਮੰਡਲ ਮੇ ਕਵੀ ਚੰਦਨ ਚੰਦ ਕਲੇਵਰ ਛਾਏ। ਹੁਣ ਵਾਰ ਵਾਰ ਨਵਸਾਤ 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 ਆਇਆ, ਆਪਾਂ ਤਾਂ ਅਰਥ ਕਰ ਲੈਣਾ, ਚੂੰਕਿ ਮੈਂ ਪੜ੍ਹੇ ਹੋਏ ਸਨ, ਵਿਚਾਰੇ ਹੋਏ ਸਨ, ਮੇਰੇ ਯਾਦ ਕੀਤੇ ਸਨ, ਆਪਾਂ ਕਰ ਲੈ ਸਹਿਜ ਨਾਲ। ਲੇਕਿਨ ਫਸਟ ਟਾਈਮ ਜਦੋਂ ਕੋਈ ਸੁਣਦਾ ਹੈ ਤੇ ਗੱਲ ਨੂੰ ਨਖੇੜਨਾ ਬੜਾ ਔਖਾ ਹੁੰਦਾ ਹੈ। ਇਹ ਵਾਰ ਵਾਰ ਸੋਲ੍ਹਾਂ 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 ਕੀ ਕੀਤਾ ਜਾ ਰਿਹਾ ਹੈ, ਇਹਨੂੰ ਸ਼ਬਦ ਅਲੰਕਾਰ ਕਹਿ ਲੈਂਦੇ ਨੇ ਕਿ ਸ਼ਬਦ ਇੱਕੋ ਹੀ ਵਰਤਿਆ ਗਿਆ ਲੇਕਿਨ ਐਵਰੀ ਟਾਈਮ ਉਹਦਾ ਅਰਥ ਵੱਖਰਾ ਵੱਖਰਾ ਹੈ ਐਵਰੀ ਟਾਈਮ। ਇਸੇ ਗੱਲ ਦਾ ਇਸ ਨੂੰ ਮਾਣ ਸੀ ਕਿ ਮੈਂ ਸੋਲ੍ਹਾਂ 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 ਮੈਂ ਵਾਰ ਵਾਰ ਵਰਤੋਂ ਕੀਤੀ ਹੈ। ਗੁਰੂ ਕਲਗੀਧਰ ਸਾਹਿਬ ਦੀ ਸਭਾ ਦੇ ਵਿੱਚ ਐਸਾ ਕੋਈ ਵਿਦਵਾਨ ਨਹੀਂ ਹੈਗਾ ਮੇਰੇ ਇਸ ਸੋਲ੍ਹਾਂ ਸੋਲ੍ਹਾਂ ਦੇ ਵੱਖਰੇ ਵੱਖਰੇ ਅਰਥ ਕਰ ਦੇਵੇ। ਇਹ ਉਸ ਨੂੰ ਮਾਣ ਸੀ। ਔਰ ਜਿਸ ਵੇਲੇ ਇਹਨੇ ਪੜ੍ਹ ਕੇ ਸੁਣਾਇਆ ਫਿਰ ਜੀ ਹਾਂਜੀ
ਜੋ ਪਈ ਸ਼੍ਰੀ ਕਲਗੀਧਰ ਸੁਣ ਮੁਸਕਾਏ
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮੈਂ ਤਾਂ ਇਉਂ ਮਹਿਸੂਸ ਕਰਦਾ ਐਸੇ ਲੋਕ ਵੀ ਨਾ ਬੜੇ ਭਾਗਸ਼ੀਲ ਸਨ, ਬਹੁਤ ਭਾਗਸ਼ੀਲ ਸਨ, ਭਾਗਾਂ ਵਾਲੇ ਸਨ, ਜਿਨ੍ਹਾਂ ਨੂੰ ਭਾਗਾਂ ਵਾਲਿਆਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਆਪਣੀ ਭੁੱਲ ਦਾ ਅਹਿਸਾਸ ਹੋ ਜਾਂਦਾ ਹੈ, ਜਿਨ੍ਹਾਂ ਦੇ ਜੀਵਨ ਵਿੱਚੋਂ ਭੁੱਲ ਨਿਕਲ ਜਾਂਦੀ ਹੈ ਤੇ ਸਦਾ ਲਈ ਗੁਰੂ ਕਲਗੀਧਰ ਸਾਹਿਬ ਦੇ ਚਰਨਾਂ ਦੇ ਭੋਰੇ ਬਣ ਜਾਂਦੇ ਨੇ। ਔਰ ਭਾਗਸ਼ੀਲ ਨਹੀਂ, ਕਿਤਨਾ ਅਰਸਾ ਹੋ ਗਿਆ, ਤਕਰੀਬਨ ਅਸੀਂ ਕਹਿ ਲਈਏ ਕਿ 325 ਵਰ੍ਹਾ ਹੋ ਗਿਆ ਤੇ ਸਿੱਖ ਇਤਿਹਾਸ ਦੇ ਪਾਤਰ ਬਣੇ ਨੇ। ਅਸੀਂ ਗੁਰੂ ਕਲਗੀਧਰ ਸਾਹਿਬ ਜੀ ਦੇ ਗੁਣ ਗਾਉਂਦੇ ਹਾਂ ਚੰਦਰ ਕਵੀ ਵੀ ਯਾਦ ਪੇ ਕਰਦੇ ਹਾਂ, ਭਾਗਸ਼ੀਲ ਨਹੀਂ ਹੈ। ਹੁਣ ਦੇਖਣਾ ਸਤਿਗੁਰੂ ਮਹਾਰਾਜ ਨਾ ਐਸੇ ਸੱਜਣਾਂ ਦੇ ਭਰਮ ਕਿਵੇਂ ਦੂਰ ਕਰਦੇ ਨੇ। ਔਰ ਅਗਲੀ ਗੱਲ ਧਿਆਨ ਰੱਖਣੀ ਕਿ ਸਤਿਗੁਰਾਂ ਦੀ ਸਭਾ ਦੇ ਵਿੱਚ ਕਿਤਨੇ ਕਿਤਨੇ ਬੁੱਧੀਮਾਨ ਸਿੱਖ ਬੈਠਿਆ ਕਰਦੇ ਸਨ, ਕਿਤਨੇ ਕਿਤਨੇ। ਦੋ, ਤੀਸਰੀ ਗੱਲ ਧਿਆਨ ਰੱਖਣੀ ਕਿ ਇੰਨੇ ਇੰਨੇ ਬੁੱਧੀਮਾਨ ਸਿੱਖ ਹੋ ਕੇ ਤੇ ਕਿਤਨੇ ਨਿਰਮਾਣ ਹੋ ਕੇ ਵਿਚਰਿਆ ਕਰਦੇ ਸਨ, ਕਿੰਨੀ ਸੇਵਾ ਭਾਵਨਾ ਵਾਲੇ ਹੋਇਆ ਕਰਦੇ ਸਨ। ਇਹ ਤਿੰਨ ਗੱਲਾਂ ਨਾ ਸਪਸ਼ਟ ਹੁੰਦੀਆਂ ਨੇ ਅੱਜ। ਸੁਣ ਕਲਗੀਧਰ ਜੀ, ਸ਼੍ਰੀ ਕਲਗੀਧਰ ਸੁਣ ਮੁਸਕਾਏ, ਮਹਾਰਾਜ ਸੱਚੇ ਪਾਤਸ਼ਾਹ ਨੇ ਜਿਸ ਵੇਲੇ ਸੁਣਿਆ ਤੇ ਆਪ ਜੀ ਮੁਸਕਰਾ ਪਏ।
ਕਹਿ ਚੰਦਨ ਕੋ ਗਰਭ ਗਵਾਏ,
ਐ ਕਹਿ ਕੇ ਚੰਦਨ ਦਾ ਹੰਕਾਰ ਤੋੜਿਆ। ਕੀ ਕਹਿ ਕੇ ਜੀ?
ਇਸ ਜੈਸਨ ਕੇ ਅਰਥ ਵਿਚਾਰਨ ਸਮਰੇ ਕਾਈ ਕਰੇ ਉਚਾਰਨ।
ਇਨ ਜੈਸਨ ਕੇ ਅਰਥ ਵਿਚਾਰਨ, ਕੀ ਕਹਿ ਕੇ ਹੰਕਾਰ ਤੋੜਿਆ। ਜਿਹਨੂੰ ਕਹਿੰਦੇ ਨਾ ਵਦਾਨ, ਵਦਾਨ ਮਾਰ ਕੇ ਤੋੜ ਦੇਣਾ ਸਭ ਕੁਛ। ਚੰਦਨ ਕਹਿੰਦਾ ਹੈ ਤੁਹਾਡੀ ਸਭਾ ਵਿੱਚ ਵਿਦਵਾਨ ਹੀ ਕੋਈ ਨਹੀਂ ਜਿਹੜਾ ਮੇਰੇ ਸਵਈਏ ਦੇ ਅਰਥ ਕਰ ਦੇਵੇ। ਸਤਿਗੁਰੂ ਕਹਿਣ ਲੱਗੇ, ਓਏ ਚੰਦਨ, ਓਏ ਭਲਿਆ, ਤੂੰ ਕਹਿੰਦਾ ਤੁਹਾਡੀ ਸਭਾ ਵਿੱਚ ਐਸਾ ਕੋਈ ਵਿਦਵਾਨ ਨਹੀਂ ਜਿਹੜਾ ਅਰਥ ਕਰ ਸਕੇ। ਇਨ ਜੈਸਨ ਕੇ ਅਰਥ ਵਿਚਾਰਨ ਹਮਰੇ ਘਾਈ ਕਰਤੇ ਉਚਾਰਨ। ਇਹੋ ਜਿਹੇ ਸਵਈਆਂ ਦੇ ਅਰਥ ਤਾਂ ਸਾਡੇ ਘਾਈ ਜਿਹੜੇ ਨੇ ਉਹ ਕਰਦੇ ਫਿਰਦੇ ਨੇ। ਤੁਸੀਂ ਵਿਦਵਾਨਾਂ ਦੀ ਗੱਲ ਕਰਦੇ ਹੋ, ਹਮਰੇ ਘਾਈ ਕਰਤੇ ਉਚਾਰਨ, ਮਿਲ ਕਰ ਘਾਈ ਕਰਤੇ ਉਚਾਰਨ ਜੀ।
ਇਹ ਕਵਲ ਇਹ ਲਾਇਕ ਕਵੀਆਂ ਕੇ ਨਾਏ,
ਉਹ ਕਹਿੰਦਾ ਹੈ ਬਈ ਤੁਹਾਡੇ ਕਵੀਆਂ ਨੂੰ ਇਹਦੇ ਅਰਥ ਨਹੀਂ ਆਉਂਦੇ, ਆਉਣੇ ਚਾਹੀਦੇ ਹੀ ਨਹੀਂ। ਕਿਉਂ ਨਹੀਂ ਆਉਣੇ ਚਾਹੀਦੇ? ਕਿਉਂਕਿ ਇਹ ਲਾਇਕ ਕਵੀਆਂ ਕੇ ਨਾਹੀ। ਅਜਿਹੀਆਂ ਰਚਨਾਵਾਂ ਸਾਡੇ ਕਵੀਆਂ ਦੇ ਤਾਂ ਵਿਚਾਰਨ ਦੇ ਯੋਗ ਹੀ ਨਹੀਂ ਹੈਗੀਆਂ।
ਮਿਲ ਆਪਸ ਮੈਂ ਕਰਤੇ ਘਾਏ,
ਇਹੋ ਜਿਹੀਆਂ ਗੱਲਾਂ ਤਾਂ ਸਾਡੇ ਘਾਈ ਆਪਸ ਵਿੱਚ ਕਰਦੇ ਫਿਰਦੇ ਨੇ।
ਛੰਦ ਸਭਾ ਹਮਰੀ ਮੈਂ ਸਰਸਤ,
ਛੰਦ ਸਭਾ ਹਮਰੀ ਮੈਂ ਸਰਸਤ। ਸਾਡੀ ਸਭਾ ਦੇ ਵਿੱਚ ਤਾਂ ਬਹੁਤ ਸੁੰਦਰ ਰਚਨਾਵਾਂ ਦੇ ਜਿਹੜੇ ਛੰਦ ਨੇ ਨਾ, ਉਹਨਾਂ ਦੀ ਰਚਨਾ ਕੀਤੀ ਜਾਂਦੀ ਹੈ।
ਜਿਨ ਕੇ ਪਾਠ ਕਰੇ ਰਸ ਬਰਸਤ,
ਔਰ ਜਿਹਨਾਂ ਛੰਦਾਂ ਦਾ ਪਾਠ ਕੀਤਿਆਂ ਹੋਇਆ ਰਸ ਵਸਦਾ ਰਸ। ਓਏ ਭਲਿਓ, ਤੁਸੀਂ ਗੁਰੂ ਕੀ ਸਭਾ ਵਿੱਚ ਆ ਕੇ ਛੰਦ ਸੁਣਾਉਣਾ ਸੀ ਤੇ ਕੋਈ ਅੱਛਾ ਜਿਹਾ ਛੰਦ ਸੁਣਾਉਂਦੇ ਨਾ, ਰਚਨਾ ਕਰਕੇ ਲਿਆਉਂਦੇ। ਇਹ ਕੀ ਗੱਲ ਹੋਈ? ਨਵਸਾਧ ਤੀਏ, ਨਵਸਾਧ ਕੀਏ, ਨਵਸਾਧ ਪੀਏ, ਨਵਸਾਧ ਪੇ ਆਏ। ਅਜਿਹੀ ਰਚਨਾ ਦੇ ਵਿੱਚੋਂ ਕੀ ਨਿਕਲਦਾ ਹੈ ਸਵਾਏ ਆਪਣੀ ਕਲਾ ਦਾ ਪ੍ਰਗਟਾਵਾ ਕਰਨਾ ਵੀ ਮੈਂ ਵਾਰ ਵਾਰ ਸੋਲ੍ਹਾਂ ਸੋਲ੍ਹਾਂ ਵਰਤਿਆ। ਨਤੀਜਾ ਕੀ ਨਿਕਲਦਾ ਹੈ ਸਵਾਏ ਥੋੜੇ ਜਿਹੇ ਸ਼ਿੰਗਾਰ ਰਸ ਤੋਂ ਵੱਧ ਕੀ ਹੈ? ਪਰ ਗੁਰੂ ਸਾਹਿਬ ਜੀ ਦੀ ਸਭਾ ਦੇ ਵਿੱਚ ਜਿਹੜੇ ਕਵੀ ਨੇ ਉਹ ਐਸੇ ਐਸੇ ਬਚਨ ਕਰਦੇ ਨੇ ਜਿਨ੍ਹਾਂ ਬਚਨਾਂ ਦੇ ਵਿੱਚ ਉਹਨਾਂ ਰਸ ਟਪਕਦਾ, ਰਸ ਭਗਤੀ ਦਾ ਰਸ। ਗੁਰੂ ਪਿਆਰ ਦਾ ਰਸ ਹੈ, ਵੀਰਤਾ ਦਾ ਰਸ ਹੈ, ਰਸ ਟਪਕਦੇ ਨੇ ਜੀ।
ਕਵੀਨ ਕੇ ਹਮਰੇ ਹੈ ਦਾਤ, ਪਦਲ ਸੁਨਤੇ ਆਨਤ ਜਬ ਘਾਤ।
ਜਿਸ ਵੇਲੇ ਸਾਡੇ ਘਾਈ ਘਾ ਲੈਣ ਵਾਸਤੇ ਜਾਂਦੇ ਨੇ ਨਾ, ਸਾਡੇ ਘਾਈ ਮਿਲ ਕੇ ਇਹੋ ਜਿਹਾ ਉਸ ਵੇਲੇ ਬਣਾਉਂਦੇ ਬਣਾਉਂਦੇ ਰਹਿੰਦੇ ਨੇ, ਹੱਸਦੇ ਖੇਡਦੇ ਰਹਿੰਦੇ ਨੇ ਜੀ।
ਚੰਦਨ ਕਵੀ ਗੁਰ ਕੇ ਬਚ ਸੁਨੇ।
ਭਾਈ ਸਾਹਿਬ ਕਹਿੰਦੇ ਨੇ ਹੁਣ ਜਿਸ ਵੇਲੇ ਮਹਾਰਾਜ ਨੇ ਮਾਰਿਆ ਨਾ ਵਿਧਾਨ ਹੰਕਾਰ ਤੋੜਨ ਵਾਲਾ, ਤੇ ਯਾਦ ਰੱਖਿਓ ਜੇ ਕਿਸੇ ਦੇ ਸਰੀਰ ਤੇ ਸੱਟ ਲੱਗੇ ਤੇ ਇੰਨੀ ਪੀੜਾ ਨਹੀਂ ਹੁੰਦੀ ਜਿੰਨੀ ਵਿਦਵਾਨ ਦੇ ਦਿਮਾਗ ਤੇ ਸੱਟ ਲੱਗੇ ਤੇ ਪੀੜਾ ਲੱਗਦੀ ਹੈ ਹੁੰਦੀ ਹੈ। ਜਿਸ ਵੇਲੇ ਹਉਮੈ ਨੂੰ ਵਿਧਾਨ ਵੱਜਦਾ ਹੈ ਨਾ, ਜਿੰਨੀ ਪੀੜਾ ਉਸ ਨੂੰ ਹੁੰਦੀ ਹੈ ਨਾ, ਉਹ ਦਿਸਦੀ ਨਹੀਂ ਬਾਹਰ ਹੁੰਦੀ, ਚੀਖ ਨਹੀਂ ਸਕਦਾ ਹੁੰਦਾ, ਪਰ ਪੀੜਾ ਨੂੰ ਮਹਿਸੂਸ ਉਹ ਹੀ ਕਰ ਸਕਦਾ ਹੈ। ਭਾਈ ਸਾਹਿਬ ਜੀ ਨੇ ਲਿਖਿਆ,
ਬੋਲੇ ਉਹ ਧਰ ਕਰੇ ਅਚਰਜ ਘਨੇ।
ਫਿਰ ਨਾ ਹੈਰਾਨ ਹੋ ਕੇ ਕਹਿਣ ਲੱਗਾ,
ਇੱਕ ਘਾਈ ਕੋ ਲਿਓ ਬੁਲਾਏ।
ਹਾਂਜੀ ਚਲੋ,
ਜੋ ਇਸ ਕੇ ਕੋ ਦੇ ਅਰਥ ਸੁਣਾਏ।
ਸਤਿਗੁਰੂ ਮਹਾਰਾਜ ਤੁਸੀਂ ਕਹਿੰਦੇ ਹੋ ਇਹ ਲਾਇਕ ਕਵੀਨ ਕੇ ਨਾ ਹੀ ਮਿਲੇ ਆਪਸ ਮੈਂ ਕਰਤੇ ਘਾਈ, ਸਾਡੇ ਘਾਈ ਜਿਹੜੇ ਨੇ ਉਹ ਘਾਹ ਖੋਦਣ ਗਏ, ਘੋੜਿਆਂ ਵਾਸਤੇ ਲੈਣ ਵਾਸਤੇ ਗਏ, ਘੋੜਿਆਂ ਨੂੰ ਪਾਉਂਦੇ ਹੋਏ ਆਪਸ ਵਿੱਚ ਇਹੋ ਜਿਹੀ ਰਚਨਾਵਾਂ ਕਰਦੇ ਰਹਿੰਦੇ ਨੇ। ਅੱਛਾ ਫਿਰ ਜੇ ਕਰਦੇ ਰਹਿੰਦੇ ਨੇ ਤੇ ਫਿਰ ਮੈਨੂੰ ਕੋਈ ਘਾਈ ਕਵੀ ਸੱਦੋ ਇੱਥੇ ਜਿਹੜਾ ਸੱਚਮੁੱਚ ਮੇਰੇ ਇਸ ਸਵਈਏ ਦੇ ਅਰਥ ਕਰ ਦੇਵੇ ਜੀ।
ਜਿਸ ਤੇ ਆਵੇ ਮੋਏ ਪ੍ਰਤੀਤ,
ਜਿਸ ਨੂੰ ਸੁਣ ਕੇ ਵੇਖ ਕੇ ਮੈਨੂੰ ਵਾਕਿਆ ਹੀ ਯਕੀਨ ਆ ਜਾਏ।
ਸਭਾ ਗੁਰੂ ਕੀ ਹੈ ਕਵੀ ਜੀਤ,
ਕਿ ਮੈਨੂੰ ਪਤਾ ਲੱਗ ਜਾਵੇ ਕਿ ਵਾਕਿਆ ਹੀ ਉੱਤਰੀ ਭਾਰਤ ਵਿੱਚ ਨਹੀਂ ਸਾਰੇ ਭਾਰਤ ਵਿੱਚ ਇੱਕ ਗੁਰੂ ਕਲਗੀਧਰ ਪਾਤਸ਼ਾਹ ਦਾ ਦਰਬਾਰ ਹੈ ਜਿੱਥੇ ਵਿਦਵਾਨ ਕਵੀਆਂ ਦੀ ਸਭਾ ਲੱਗਦੀ ਹੈ, ਮੈਨੂੰ ਯਕੀਨ ਹੋ ਜਾਏ ਜੀ।
ਹੇਮ ਲਸ਼ਟ ਕਾ ਜੁਤ ਤੈ ਖਰਿਓ, ਪ੍ਰਭ ਸੁਨ ਤਾਏ ਪਠਾਵਨ ਕਰਿਓ।
ਮਾਣਯੋਗ ਭਾਈ ਸਾਹਿਬ ਲਿਖਦੇ ਨੇ, ਇਸ ਦੀ ਇਹ ਇੱਛਾ ਜਾਣ ਕੇ ਸਤਿਗੁਰਾਂ ਤੋਂ ਥੋੜੀ ਵਾਟ ਤੇ ਹੇਮ ਲਸ਼ਟਕਾ ਲੈ ਕੇ ਚਾਂਦੀ ਦੀ ਚੋਬ ਲੈ ਕੇ ਚੋਬਦਾਰ ਖੜੋਤਾ ਹੋਇਆ ਸੀ, ਉਸ ਨੂੰ ਇਸ਼ਾਰਾ ਕੀਤਾ, ਨੇੜੇ ਆਇਆ ਜੀ।
ਆਨੋ ਧੰਨਾ ਸਿੰਘ ਹਕਾਰ,
ਸਤਿਗੁਰੂ ਕਹਿਣ ਲੱਗੇ ਭਾਈ ਪਿਆਰਿਆ ਜਾਓ, ਭਾਈ ਧੰਨਾ ਸਿੰਘ ਨੂੰ ਸੱਦ ਲਿਆਓ। ਕਿਹੜਾ ਧੰਨਾ ਸਿੰਘ ਜੀ?
ਇਸੀ ਛਿਨ ਕੁਛ ਲੱਗੈ ਨਾ ਬਾਰ,
ਹੁਣੇ ਹੀ ਜਾਓ ਤੇ ਫੌਰਨ ਲੈ ਕੇ ਆਓ, ਸਮਾਂ ਨਾ ਲਗਾਇਓ ਜੇ ਰੁਕਿਓ ਜੇ ਨਾ।
ਸਤਿਗੁਰ ਹੁਕਮ ਮੰਨ ਸੋ ਗਏ,
ਸਤਿਗੁਰਾਂ ਦਾ ਹੁਕਮ ਮੰਨ ਕੇ ਧੰਨਾ ਸਿੰਘ ਨੂੰ ਲੈਣ ਵਾਸਤੇ ਇਹ ਸੇਵਕ ਜਿਹੜਾ ਚੋਬਦਾਰ ਸੀ ਇਹ ਪ੍ਰੇਮੀ ਚਲਾ ਗਿਆ।
ਧੰਨਾ ਸਿੰਘ ਸੰਗ ਕਹਿ ਦਿਓ,
ਪਹੁੰਚ ਕੇ ਧੰਨਾ ਸਿੰਘ ਨੂੰ ਆਖਿਆ,
ਸੁਣ ਕੇ 300 ਬੂਜਨ ਕੀਨਾ।
ਸੁਣ ਕੇ ਭਾਈ ਧੰਨਾ ਸਿੰਘ ਜੀ ਨੇ ਪੁੱਛਿਆ,
ਕਿਮ ਸਿਮਰਿਓ ਮੁਝ ਕੋ ਪ੍ਰਵੀਨਾ।
ਜਦੋਂ ਇਹਨੇ ਆਖਿਆ ਨਾ ਵੀ ਸਤਿਗੁਰੂ ਮਹਾਰਾਜ ਤੈਨੂੰ ਯਾਦ ਕਰਦੇ ਨੇ ਭਾਈ, ਤੇ ਫਟਾਫਟ ਆਓ। ਤੇ ਧੰਨਾ ਸਿੰਘ ਕਹਿਣ ਲੱਗੇ, ਮਹਾਰਾਜ ਨੇ ਮੈਨੂੰ ਕਿਉਂ ਯਾਦ ਕਰ ਲਿਆ, ਸਭ ਠੀਕ ਚੜ੍ਹਦੀ ਕਲਾ ਹੈ ਨਾ, ਮੈਨੂੰ ਕਿਉਂ ਯਾਦ ਕਰ ਲਿਆ?
ਚੋਬਦਾਰ ਤਬ ਕਹਿਓ ਪ੍ਰਸੰਗ,
ਭਾਈ ਨੇ ਇਸ ਚੋਬਦਾਰ ਨੇ ਸਾਰੀ ਗੱਲ ਦੱਸੀ।
ਜਿਮ ਗੁਰ ਭਨਿਓ ਕਵੀ ਕੇ ਸੰਗ,
ਜਿਵੇਂ ਸਤਿਗੁਰਾਂ ਨੇ ਕਵੀ ਨੂੰ ਆਖਿਆ ਸੀ, ਜਿਵੇਂ ਕਵੀ ਨੇ ਇੱਛਾ ਪ੍ਰਗਟ ਕੀਤੀ ਸੀ, ਚੋਬਦਾਰ ਖੜੋਤਾ ਹੋਇਆ ਸੁਣਦਾ ਸੀ, ਇਹਨੇ ਸਾਰੀ ਗੱਲ ਨਾ ਭਾਈ ਧੰਨਾ ਸਿੰਘ ਹੋਰਾਂ ਨੂੰ ਦੱਸ ਦਿੱਤੀ।
ਧੰਨਾ ਸਿੰਘ ਸੁਜਾਨ ਸਭ ਜਾਣੇ, ਸਫਲ ਕਰੀ ਚਾਹੇ ਗੁਰਬਾਨੇ।
ਧੰਨਾ ਸਿੰਘ ਸੁਜਾਨ, ਵਾਹਿਗੁਰੂ। ਧੰਨਾ ਸਿੰਘ ਬੜੇ ਬੁੱਧੀਵਾਨ ਸੱਜਣ ਸਨ, ਬਹੁਤ ਬੁੱਧੀਵਾਨ, ਬੜੇ ਸਿਆਣੇ ਕਵੀ ਸਨ, ਬਹੁਤ ਸਿਆਣੇ, ਔਰ ਇਤਨੇ ਮਹਾਨ ਕਵੀ, ਇਤਨੇ ਮਹਾਨ ਵਿਦਵਾਨ ਹੋਣ ਦੇ ਨਾਲ ਨਾਲ ਉਹ ਸਤਿਗੁਰਾਂ ਦੇ ਘੋੜਿਆਂ ਦੇ ਘਾਈ ਵੀ ਸਨ। ਮੈਂ ਕਈ ਵਾਰ ਪ੍ਰਤੀਤ ਕਰਿਆ ਕਰਦਾ, ਮਹਿਸੂਸ ਕਰਿਆ ਕਰਦਾ, ਸਤਿਗੁਰੂ ਜੀ ਕਿਰਪਾ ਕਰਨ ਸਾਡੇ ਵਿਦਵਾਨਾਂ ਨੂੰ ਇਹ ਨਿਮਰਤਾ ਵੀ ਸਦਾ ਬਖਸ਼ੀ ਰੱਖਣ, ਜਿੱਥੇ ਚਾਰ ਅੱਖਰ ਕਿਤੇ ਸਾਨੂੰ ਮਿਲ ਜਾਂਦੇ ਨੇ, ਸਾਨੂੰ ਲਿਖਣੇ ਆ ਜਾਂਦੇ ਨੇ, ਸਾਨੂੰ ਬੋਲਣੇ ਆ ਜਾਂਦੇ ਨੇ, ਉਸ ਦੇ ਨਾਲ ਨਾਲ ਨਾ ਸਾਨੂੰ ਗੁਰੂ ਦਰ ਦੀ ਸੇਵਾ ਕਰਨ ਦਾ ਵੀ ਓਨਾ ਹੀ ਚਾਅ ਚੜਿਆ ਰਹੇ, ਜਿਹੜਾ ਕਿ ਬੜਾ ਘੱਟ ਹੁੰਦਾ ਹੈ, ਬਹੁਤ ਘੱਟ ਹੁੰਦਾ ਹੈ। ਤੁਹਾਨੂੰ ਮੌਕਾ ਬਣੇ ਅੰਮ੍ਰਿਤਸਰ ਦੇ ਕੋਲ ਹੀ ਨੇੜੇ ਹੀ ਇੱਕ ਸਥਾਨ ਹੈ, ਪਿੰਡ ਹੈ, ਮੈਨੂੰ ਇਸ ਵੇਲੇ ਪਿੰਡ ਯਾਦ ਨਹੀਂ, ਮੇਰੇ ਖਿਆਲ ਸੁਰ ਸਿੰਘ ਦੇ ਨੇੜੇ ਹੈ ਪਿੰਡ। ਤੁਹਾਡੇ ਵਿੱਚੋਂ ਕੋਈ ਐਸਾ ਪ੍ਰੇਮੀ ਬੈਠਾ ਹੋਵੇ ਜਿਹੜਾ ਜਾਣਦਾ ਹੋਵੇ ਅਤੇ ਮੈਨੂੰ ਦੱਸਿਓ ਜੀ, ਮੈਨੂੰ ਨਾਂ ਨਹੀਂ ਇਸ ਲਈ ਯਾਦ। ਮੈਨੂੰ ਅਮਰੀਕਾ ਦੇ ਵਿੱਚ ਇੱਕ ਸਟੇਟ ਹੈ ਕੈਲੀਫੋਰਨੀਆ, ਉੱਥੇ ਐਲਸਬਰਾਂਟੇ ਪਹਾੜੀ ਉੱਤੇ ਗੁਰਦੁਆਰਾ ਹੈ, ਉੱਥੇ ਗੁਰਮੁਖ ਪਿਆਰੇ ਪੰਨੂ ਜੀ ਨੇ ਮੈਨੂੰ ਇੱਕ ਟਰੈਕਟ ਦਿੱਤਾ। ਉਹ ਟਰੈਕਟ ਸੀ, ਸ਼ਾਇਦ ਉਹ ਇਸ ਪਿੰਡ ਦੇ ਰਹਿਣ ਵਾਲੇ ਸਨ, ਸ਼ਾਇਦ ਭਾਈ ਧੰਨਾ ਸਿੰਘ ਵੀ ਪੰਨੂ ਸਨ। ਇਹਨਾਂ ਦੀ ਯਾਦ ਵਿੱਚ ਗੁਰਦੁਆਰਾ ਬਣਿਆ, ਔਰ ਗੁਰਦੁਆਰਾ ਬਣਾਇਆ ਗਿਆ ਸੰਤ ਜਰਨੈਲ ਸਿੰਘ ਹੋਰਾਂ ਦੇ ਹੁੰਦਿਆਂ ਅਸਥਾਨ ਬਣਾਇਆ ਗਿਆ। ਔਰ ਭਾਈ ਧੰਨਾ ਸਿੰਘ ਹੋਰਾਂ ਨੂੰ ਇਸ ਘਟਨਾ ਤੋਂ ਬਾਅਦ ਸਤਿਗੁਰਾਂ ਨੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਦੇ ਹੋਇਆਂ ਕੰਘੇ ਦੀ ਬਖਸ਼ਿਸ਼ ਕੀਤੀ, ਸਰੋਪੇ ਦੀ ਬਖਸ਼ਿਸ਼ ਕੀਤੀ। ਇਹ ਕੰਘਾ ਅਤੇ ਸਰੋਪਾ ਅਜੇ ਤੱਕ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸੰਭਾਲਿਆ ਹੋਇਆ ਹੈ, ਅੰਮ੍ਰਿਤਸਰ ਦੇ ਕੋਲ ਸੁਰ ਸਿੰਘ ਪਿੰਡ ਦੇ ਕੋਲ, ਝਵਾਲ ਸੁਰ ਸਿੰਘ ਇਸ ਇਲਾਕੇ ਦੇ ਵਿੱਚ ਹੈ। ਮੈਨੂੰ ਹੁਣ ਪਿੰਡ ਦਾ ਨਾਂ ਯਾਦ ਨਹੀਂ ਹੈ। ਭਾਈ ਸਾਹਿਬ ਕਹਿੰਦੇ ਨੇ, ਲਿਖਦੇ ਪਏ ਨੇ ਅੱਜ, ਕਹਿੰਦੇ ਨੇ, ਸੰਗਤ ਜੀਓ, ਇਹ ਧੰਨਾ ਸਿੰਘ ਬੜਾ ਸੁਜਾਨ ਸੱਜਣ ਸੀ, ਬੜਾ ਵਿਦਵਾਨ ਸੱਜਣ ਸੀ। ਇਸ ਵੇਲੇ ਸਤਿਗੁਰਾਂ ਦੇ ਘੋੜੇ ਦੀ ਘਾਹ ਦੀ ਸਾਫ਼ ਕਰਦਾ ਪਿਆ ਸੀ, ਤਿਆਰੀ ਕਰਦਾ ਪਿਆ ਸੀ, ਜਿਸ ਵੇਲੇ ਇਸ ਪ੍ਰੇਮੀ ਸਿੱਖ ਨੇ ਜਾ ਕੇ ਆਖਿਆ, ਚੋਬਦਾਰ ਨੇ ਆਖਿਆ, ਭਾਈ ਧੰਨਾ ਸਿੰਘ ਸਮਝ ਗਿਆ ਕਿ ਸਤਿਗੁਰੂ ਮਹਾਰਾਜ ਮੇਰੇ ਕੋਲੋਂ ਸੇਵਾ ਲੈਣੀ ਚਾਹੁੰਦੇ ਨੇ, ਸਮਝ ਗਿਆ ਸਤਿਗੁਰੂ ਮਹਾਰਾਜ ਮੇਰੇ ਰਾਹੀਂ ਇਸ ਪੰਡਿਤ ਵਿਦਵਾਨ ਦਾ, ਬ੍ਰਾਹਮਣ ਦਾ ਹੰਕਾਰ ਦੂਰ ਕਰਨਾ ਚਾਹੁੰਦੇ ਨੇ। ਇਹ ਜਿਹੜਾ ਆਪਣੇ ਆਪ ਨੂੰ ਸ਼੍ਰੋਮਣੀ ਕਵੀ ਸਮਝਦਾ ਫਿਰਦਾ ਹੈ, ਜਿਹੜਾ ਸਮਝਦਾ ਗੁਰੂ ਦਰਬਾਰ ਦੇ ਵਿੱਚ ਐਸੇ ਕੋਈ ਕਵੀ ਨਹੀਂ ਹੈਗੇ, ਉਹਦਾ ਹੰਕਾਰ ਦੂਰ ਕਰਾਉਣਾ ਚਾਹੁੰਦੇ ਨੇ। ਉੱਠੇ ਤੇ ਨਿਮਰਤਾ ਦੇ ਨਾਲ ਫਟਾਫਟ ਤੁਰ ਪਏ ਤੇ ਤਿਆਰੀ ਵੇਖੋ ਕੀ ਕਰਦੇ ਨੇ। ਹਾਂਜੀ,
ਬਹੁਤ ਮੋਲ ਕੇ ਬਸਰ ਉਤਾਰੇ
ਜਿਹੜੇ, ਹਾਂਜੀ ਚਲੋ,
ਜੀਰਣ ਮੋਟ ਦੇ ਪਰਧਾਰੇ।
ਹੁਣ ਸੰਤਾਂ ਵਿਦਵਾਨ ਨਾ, ਗੁਰੂ ਘਰ ਦੇ ਵਿੱਚ ਨਿਵਾਜੇ ਹੋਏ, ਸਾਜੇ ਹੋਏ ਵਿਦਵਾਨ ਸਨ, ਜਿਹੜੇ ਵਧੀਆ ਜਿਹਾ ਲਿਬਾਸ ਸੀ ਨਾ ਪਾਇਆ ਹੋਇਆ, ਉੱਪਰ ਚੋਗਾ ਪਾਇਆ ਹੋਇਆ ਸੀ, ਲਾ ਕੇ ਰੱਖ ਦਿੱਤਾ, ਲਾ ਕੇ ਨਾ ਸਧਾਰਨ ਜਿਹਾ ਲਿਬਾਸ ਪਹਿਨ ਲਿਆ, ਜਿਹੜਾ ਕਿ ਕਾਈਆਂ ਦਾ ਅਕਸਰ ਲਿਬਾਸ ਹੋਇਆ ਕਰਦਾ ਹੈ, ਤੇ ਨਾਲ ਹੋਰ ਕੀ ਲੈ ਲਿਆ,
ਇੱਕ ਖੁਰਪਾ ਲੈ ਕਰ ਜੁੱਤ ਜਾ ਰੇ,
ਜਿਹੜੇ ਖੁਰਪੇ ਦੇ ਨਾਲ ਨਾ ਘਾਹ ਪਹਿਲਾਂ ਪੱਟਦੇ ਪਏ ਸਨ, ਉਹ ਖੁਰਪਾ ਵੀ ਲੈ ਲਿਆ ਹੱਥ ਵਿੱਚ, ਤੇ ਨਾਲੇ ਜਾਲੀ ਵੀ ਲੈ ਲਈ ਜਿਹਦੇ ਵਿੱਚ ਘਾਹ ਬੰਨਣਾ ਸੀ,
ਇਕੱਠੀ ਕਰ ਸਿਗੰਧ ਪਰ ਡਾਰੇ,
ਇਹ ਜਾਲੀ ਇਕੱਠੀ ਕਰਕੇ ਆਪਣੇ ਮੋਢੇ ਤੇ ਸੁੱਟੀ ਤੇ ਹੱਥ ਵਿੱਚ ਖੁਰਪਾ ਪਕੜਿਆ,
ਸਭ ਕਾਈ ਕੋ ਵੇਖ ਬਣਾਇਓ,
ਭਾਈ ਦਾ ਵੇਖ ਬਣਾ ਕੇ ਪੇਸ ਬਣਾ ਕੇ,
ਸ਼ੰਕ ਬੈਨ ਸਭਾ ਮੈਂ ਆਇਓ,
ਚਟਾ ਪਟਨਾ ਬਹੁਤ ਨਿਮਰਤਾ ਦੇ ਨਾਲ, ਬਹੁਤ ਸ਼ਰਧਾ ਦੇ ਨਾਲ ਸਭਾ ਦੇ ਵਿੱਚ, ਗੁਰੂ ਦਰਬਾਰ ਦੇ ਵਿੱਚ ਆ ਗਏ।
ਗੁਰਪਦ ਪਦਮ ਕੀਨ ਤਬ ਨਮੋ,
ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਨਮਸਕਾਰ ਕੀਤੀ,
ਉਚਿਤ ਥਾਨ ਬੈਠਿਓ ਤੇ ਸਮੋ,
ਸਤਿਗੁਰਾਂ ਦੇ ਚਰਨਾਂ ਦੇ ਕੋਲ ਸਜ ਗਏ, ਬੈਠ ਗਏ,
ਸ਼੍ਰੀ ਕਲਗੀ ਧਰ ਹੁਕਮੇ ਉਚਾਰਾ।
ਵਾਹ ਵਾਹ ਵਾਹ। ਹੁਣ ਭਾਈ ਸਾਹਿਬ ਦੱਸਦੇ ਨੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਨਾ, ਸੋ ਸਤਿਗੁਰੂ ਧੰਨ ਧੰਨ ਜਿਨ ਪਰਮ ਗੜ ਤੋੜਿਆ। ਹਾਂਜੀ, ਬਚਨ ਯਾਦ ਹੈ, ਸੋ ਸਤਿਗੁਰ ਧੰਨ ਧੰਨ ਜਿਨ ਪਰਮ ਗੜ ਤੋੜਿਆ, ਸੋ ਸਤਿਗੁਰ ਵਾਹ ਵਾਹ ਜਿਨ ਹਰਸਿਓ ਜੋੜਿਆ। ਔਰ ਕਿਵੇਂ ਤੋੜਦੇ ਨੇ ਤੇ ਕਿਵੇਂ ਜੋੜਦੇ ਨੇ, ਨਾਮ ਨਿਧਾਨ ਅਖੁੱਟ ਗੁਰਦੇ ਦਾਰੂਓ, ਮਹਾਂਰੋਗ ਬਿਕਰਾਲ ਤਿਨੈ ਵਿਦਾਰੂਓ। ਇਸ ਤਰ੍ਹਾਂ ਹੰਕਾਰ ਤੋੜਦੇ ਨੇ, ਆਇਓ ਪਾਇਆ ਨਾਮ ਨਿਧਾਨ ਬਹੁਤ ਖਜ਼ਾਨੇ ਆ, ਜਿੱਤਾ ਜਨਮ ਅਪਾਰ ਆਪ ਪਛਾਣਿਆ, ਕਹਿਣ ਲੱਗੇ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ। ਗੁਰਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਭੇਵ। ਹੁਣ ਜੋ ਅਪਰੰਪਰ ਨੇ, ਜੋ ਅਲਖ ਨੇ, ਜੋ ਅਭੇਵ ਨੇ, ਜਿਨ੍ਹਾਂ ਦੀ ਮਹਿਮਾ ਨਹੀਂ ਕਹੀ ਜਾ ਸਕਦੀ, ਗੁਰੂ ਕਲਗੀਧਰ ਪਾਤਸ਼ਾਹ ਫਿਰ ਕਿਵੇਂ ਕੌਤਕ ਵਰਤਾਉਂਦੇ ਜੀ।
ਇਹ ਕਵੀ ਹੈ ਮਤਮਾਨ ਉਦਾਰਾ,
ਸਤਿਗੁਰੂ ਜੀ ਸੰਬੋਧਨ ਕਰਦੇ ਆ, ਕਹਿਣ ਲੱਗੇ ਧੰਨਾ ਸਿੰਘ ਜੀ,
ਇਹ ਕਵੀ ਹੈ ਮਤਵਾਨ ਉਦਾਰਾ,
ਇਹ ਵੱਡਾ ਕਵੀ ਹੈ,
ਰਚ ਕਰ ਆਨਿਓ ਇੱਕ ਸਵਈਆ,
ਇੱਕ ਸਵਈਆ ਰਚਨ ਕਰਕੇ ਲਿਆਇਆ ਹੈ,
ਅਰਥ ਵਿਚਾਰੋ ਦਿਓ ਸੁਨਈਆ।
ਤੁਸੀਂ ਭਾਈ ਸਾਹਿਬ ਜੀ ਇਹਨਾਂ ਦੇ ਕੋਲੋਂ ਇੱਕ ਵੇਰਾ ਫਿਰ ਸਵਈਆ ਸੁਣ ਲਓ ਤੇ ਸੁਣ ਕੇ ਨਾ ਫਿਰ ਅਰਥ ਸੁਣਾ ਦਿਓ।
ਸੁਣ ਤੰਨਾ ਸਿੰਘ ਅਰਥ ਬਖਾਨਾ।
ਭਾਈ ਸਾਹਿਬ ਜੀ ਲਿਖਦੇ ਨੇ ਮਾਣਯੋਗ ਭਾਈ ਸੰਤੋਖ ਸਿੰਘ ਜੀ, ਭਾਈ ਧੰਨਾ ਸਿੰਘ ਨੇ ਆਖਿਆ ਤੁਸੀਂ ਜੀ ਇੱਕ ਵੇਰਾ ਚੰਦਨ ਜੀ ਮੈਨੂੰ ਫਿਰ ਸੁਣਾ ਦਿਓ। ਚੰਦਨ ਜੀ ਨੇ ਸੁਣਾਇਆ, ਨਵਸਾਤ ਤੀਏ ਨਵਸਾਤ ਕੀਏ ਨਵਸਾਤ ਪੀਏ ਨਵਸਾਤ ਪਿਆਏ ਨਵਸਾਤ ਰਚੇ ਨਵਸਾਤ ਵਧੇ ਨਵਸਾਤ ਪੀਆ ਪਹਿਦਾਇਕ ਪਾਏ। ਸਮਝ ਲੱਗੀ ਜੀਤ ਕਲਾ? ਨਵਸਾਤਨ ਕੀ ਨਵਸਾਤਨ ਕੇ ਮੁਖ ਅੰਚਰ ਛਾਏ, ਮਾਨੋ ਮੇਘ ਕੇ ਮੰਡਲ ਮੇ ਕਵੀ ਚੰਦਨ ਚੰਦ ਕਲੇਵਰ ਛਾਏ। ਸਮਝ ਲੱਗੀ ਕੁਛ? ਹੁਣ ਫਿਰ ਭਾਈ ਧੰਨਾ ਸਿੰਘ ਜਵਾਬ ਦਿੰਦੇ ਨੇ ਕੀ ਜੀ?
ਤੀਆ ਖੋਲਸ ਬਰਖਨ ਬੈਵਾਨਾ।
ਭਾਈ ਸਾਹਿਬ ਹੁਣੀ ਅਰਥ ਕਰਦੇ ਨੇ, ਕਹਿਣ ਲੱਗੇ ਸੁਣ ਧੰਨਾ ਸਿੰਘ ਅਰਥ ਬਖਾਨਾ, ਤੀਆ ਖੋੜਸ ਬਰਖਨ ਬੈਵਾਨਾ, ਨਵਸਾਤ ਤੀਏ 16 ਵਰਿਆਂ ਦੀ ਇਸਤਰੀ। ਹਾਂਜੀ,
ਤਨ ਖੋੜਸ ਸ਼ਿੰਗਾਰ ਸੁਹਾਇਓ,
ਜਿਸ ਨੇ 16 ਸ਼ਿੰਗਾਰ ਕੀਤੇ,
ਖੋੜਸ ਮਾਸਨ ਮੈਂ ਪੀਆ ਆਇਓ,
16 ਮਹੀਨਿਆਂ ਬਾਅਦ ਉਸਦਾ ਪੀਆ ਵਾਪਸ ਆਇਆ,
ਖੋੜਸ ਘਰ ਕੋ ਚੌਪੜ ਰਚਿਓ,
ਘਰੇ ਆਇਆ ਹੋਇਆ 16 ਘਰਾਂ ਵਾਲਾ ਚੌਪੜ ਜਿਹੜਾ ਸੀ ਵਿਛਾਇਆ ਗਿਆ,
ਖੋੜਸ ਦਾਵ ਲਾਏ ਸੁਖ ਮਚਿਓ,
ਸੋਹਣੀਆ ਦਾ ਖੇਡਿਆ ਗਿਆ,
ਸੋਈ ਖੋਲਸ ਪਿਆਰੋ ਲਿਆਇਓ,
ਔਰ ਉਹ ਜਿਹੜਾ ਪਤੀ ਸੀ ਉਸ ਨੇ ਉਹ ਦਾ ਜਿੱਤ ਲਿਆ,
ਖੋਲਸ ਕੀ ਬਾਜੀ ਜੈ ਪਾਇਓ,
ਜਿਸ ਨੇ ਜਿੱਤ ਪ੍ਰਾਪਤ ਕਰ ਲਈ ਉਸ ਨੇ। ਹਾਂਜੀ,
ਖੋਲਸ ਕਲਾ ਚੰਦ ਮੁੱਕ ਜੋਏ,
ਕਹਿਣ ਲੱਗੇ ਇਹ ਜਿਹੜਾ 16 ਸਾਲਾਂ ਵਾਲੀ ਯੁਵਾ ਇਸਤਰੀ ਦਾ ਸੁੰਦਰ ਚਿਹਰਾ ਸੀ ਨਾ,
ਹਾਰ ਪਾਏ ਤੀਆ ਛੱਦ ਸੋਏ,
ਇਸ ਨੇ ਹਾਰ ਮਹਿਸੂਸ ਕਰਕੇ ਸ਼ਰਮ ਦੀ ਮਾਰੀ ਨੇ ਆਪਣਾ ਚਿਹਰਾ ਛੁਪਾ ਲਿਆ,
ਮਨੋ ਮੇਘ ਮੈਂ ਨਿਸਪਤੀ ਛਾਇਓ,
ਅਯੂ ਜਾਪਦਾ ਹੈ ਜਿਵੇਂ ਬੱਦਲਾਂ ਦੇ ਵਿੱਚ ਚੰਦਰਮਾ ਛਿਪ ਗਿਆ ਹੋਵੇ,
ਇਮ ਅੰਚਰ ਮੈਂ ਮੁਖ ਦਰਸਾਇਓ।
ਚੰਦਨ ਜੀ ਉਸ ਵੇਲੇ ਨਾ ਉਸ ਪਰਦੇ ਦੇ ਵਿੱਚ ਉਸ 16 ਸਾਲ ਦੀ ਇਸਤਰੀ ਦਾ ਮੁਖੜਾ ਐਂ ਨਜ਼ਰ ਆਉਂਦਾ ਸੀ। ਠੀਕ ਹੈ, ਬਚਨ ਕਰਕੇ ਅਰਥ ਕਰਕੇ ਕਹਿੰਦੇ ਨੇ ਠੀਕ ਹੈ ਜੀ।
ਸਤਿਗੁਰ ਸਹਿਤ ਸਭਾ ਸਭ ਸੁਣਿਓ, ਅਰਥ ਜਤਾਵਤ ਜਿਵੇਂ ਭਨਿਓ।
ਹੁਣ ਜਿਵੇਂ ਚੰਦਨ ਜੀ ਨੇ ਸੁਣਾਇਆ ਤੇ ਸੁਣ ਕੇ ਜਿਵੇਂ ਭਾਈ ਸਾਹਿਬ ਹੋਰਾਂ ਧੰਨਾ ਸਿੰਘ ਹੋਰਾਂ ਨੇ ਅਰਥ ਕੀਤੇ, ਇਹ ਚੰਦਨ ਨੇ ਵੀ ਸੁਣੇ, ਬਾਕੀ ਸਭਾ ਨੇ ਵੀ ਸੁਣੇ ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਵੀ ਸੁਣੇ ਜੀ।
ਸੁਣ ਚੰਦਨ ਕਵੀ ਤਜ ਹੰਕਾਰਾ, ਹੱਥ ਜੋੜ ਗੁਰ ਸਾਥੀ ਉਚਾਰਾ।
ਸੁਣ ਕੇ ਨਾ, ਸੁਣ ਚੰਦਨ ਕਵੀ ਤਜ ਹੰਕਾਰਾ, ਮੈਂ ਆਖਿਆ ਸੀ ਨਾ ਇਹ ਬੰਦੇ ਵੀ ਭਾਗਸ਼ੀਲ ਨੇ, ਭਾਗਸ਼ੀਲ। ਕਦੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਹਰਿਦੁਆਰ ਦੇ ਕਿਨਾਰੇ ਤੇ ਪੰਡਿਤ ਮਿਲਦਾ ਹੈ ਜਿਹੜਾ ਲੱਕੜਾਂ ਧੋ ਕੇ ਤੇ ਬੜਾ ਨਹਾ ਧੋ ਕੇ ਤੇ ਸਾਰਾ ਕੁਝ ਆਪਣਾ ਚੌਂਕਾ ਚੁੱਲ੍ਹਾ ਤਿਆਰ ਕਰਕੇ ਤੇ ਖਾਣਾ ਤਿਆਰ ਕਰ ਰਿਹਾ ਹੁੰਦਾ ਤੇ ਗੁਰੂ ਸਾਹਿਬ ਮਰਦਾਨਾ ਜੀ ਨੂੰ ਭੇਜ ਦੇਣ, ਜਾਓ ਇਹਦੇ ਕੋਲੋਂ ਅੱਗ ਲਾਇਓ, ਤੇ ਇਹ ਪਿੱਛੇ ਬਲਦੀ ਹੋਈ ਚਾਰ ਚੁੱਕੇ ਤੇ ਭੱਜ ਉੱਠਦਾ ਤੇ ਸਤਿਗੁਰੂ ਹੱਸਦੇ ਹੋਏ ਮਰਦਾਨਾ ਜੀ ਨੂੰ ਕਹਿੰਦੇ ਨੇ ਭਾਈ ਜੀ ਤੁਹਾਨੂੰ ਅੱਗ ਲੈਣ ਵਾਸਤੇ ਭੇਜਿਆ ਸੀ, ਆਪੇ ਲੈ ਆਉਣਾ ਸੀ, ਕਾਹਨੂੰ ਇਹਨਾਂ ਨੂੰ ਖਿੱਚਲ ਦਿੱਤੀ। ਤੇ ਭਾਈ ਸਾਹਿਬ ਹੋਰੀ ਬੜੇ ਖੁੱਲੇ ਸੁਭਾਅ ਵਾਲੇ ਸਨ, ਕਹਿਣ ਲੱਗੇ ਬਾਬਾ ਜੀ ਇਹ ਅੱਗ ਦੇਣ ਵਾਸਤੇ ਨਹੀਂ ਆ ਰਿਹਾ ਜੀ, ਅੱਗ ਲਾਉਣ ਵਾਸਤੇ ਆਉਂਦੇ ਪਏ ਨੇ। ਸਤਿਗੁਰ ਨੇ ਆਖਿਆ ਬਹਿ ਜਾਓ ਬਹਿ ਜਾਓ। ਕੁਬੁੱਧ ਡੂਮਣੀ ਕੁਦਾਇਆ ਕਸਾਇਨ, ਪਰ ਨਿੰਦਾ ਘੱਟ ਚੂੜੀ ਮੁੱਠੀ ਕ੍ਰੋਧ ਚੰਡਾਲ। ਓਏ ਭਲਿਓ ਚਾਰੇ ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ। ਇੱਕ ਮਰਦਾਨੇ ਦਾ ਪਰਛਾਵਾਂ ਤੁਸੀਂ ਬਰਦਾਸ਼ਤ ਨਹੀਂ ਕਰ ਸਕੇ ਵੀ ਇਹ ਮਰਾਸੀ ਹੈ, ਇਹ ਮਰਾਸੀਆਂ ਦਾ ਪੁੱਤਰ ਹੈ, ਚੰਗਾ ਨਹੀਂ ਹੈ, ਤੁਹਾਡਾ ਸਾਰਾ ਕੁਝ ਪਿੱਟ ਗਿਆ। ਤੁਹਾਡੇ ਅੰਦਰ ਜਿਹਨੂੰ ਕੋਈ ਚੰਡਾਲਣ ਆਖਦਾ, ਜਿਹਨੂੰ ਕੋਈ ਚੂੜੀ ਆਖਦਾ, ਜਿਹਨੂੰ ਕੋਈ ਮਰਾਸਣ ਆਖਦਾ, ਐ ਕੁਦਾਇਆ ਕਸਾਇਨ ਕੁਬੁੱਧ ਨਿਰਦੈਤਾ, ਇਹ ਤਾਂ ਸਾਰੀਆਂ ਤੇਰੇ ਅੰਦਰ ਬੈਠੀਆਂ ਹੋਈਆਂ ਨੇ। ਮੈਂ ਜਿਸ ਵੇਲੇ ਪ੍ਰਸੰਗ ਪੜ੍ਹਿਆ ਨਾ, ਉਹ ਪੰਡਿਤ ਨੇ ਹੱਥ ਜੋੜ ਕੇ ਨਾ ਆਖਿਆ, ਕਹਿਣ ਲੱਗੇ ਐ ਬਾਬਾ ਜੀ, ਅੱਜ ਤੱਕ ਮੈਨੂੰ ਕਦੀ ਕਿਸੇ ਨੇ ਆਖਿਆ ਹੀ ਨਹੀਂ ਵੀ ਤੂੰ ਆਪਣੇ ਅੰਦਰ ਝਾਤ ਪਾ ਕੇ ਵੇਖ। ਮੈਂ ਬਾਹਰ ਦੇ ਮਰਾਸੀ ਵੇਖਦਾ ਰਿਹਾ, ਮੈਂ ਬਾਹਰ ਦੇ ਚੰਡਾਲ ਹੀ ਵੇਖਦਾ ਰਿਹਾ। ਇੱਕ ਤੁਸੀਂ ਹੋ ਜਿਨ੍ਹਾਂ ਨੇ ਮੈਨੂੰ ਅੰਦਰ ਚੰਡਾਲ ਵਿਖਾ ਦਿੱਤਾ ਹੈ। ਸ਼ਰਣੀ ਪਿਆ, ਫਿਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਸਿੱਖੀ ਦਾ ਪ੍ਰਚਾਰਕ ਹੋਇਆ। ਗੁਰੂ ਅਮਰਦਾਸ ਜੀ ਦੇ ਵੇਲੇ ਐਸੇ ਕਿਤਨੀਆਂ ਸਾਰੀਆਂ ਘਟਨਾਵਾਂ, ਆ ਪੰਜੋਖਰਾ ਸਾਹਿਬ ਘਟਨਾ ਦੇ ਨਾਲ ਦੀ ਹੋਈ ਸੀ ਨਾ। ਜਿਹਨੂੰ ਸੁਣ ਦਿਜਨੇ ਗਰ ਸੂ ਤੇ ਉਤਾਰਾ, ਮੈਂ ਪਾ ਸਿੱਖ ਰਾਵਰੋ ਦੁਆਰਾ। ਐ ਗੁਰੂ ਹਰਕਿਸ਼ਨ ਸਾਹਿਬ, ਮੈਂ ਬਥੇਰੀਆਂ ਆਪਣੀਆਂ ਧਰਮ ਪੁਸਤਕਾਂ ਪੜ੍ਹ ਲਈਆਂ, ਸਭ ਕੁਝ ਪੜ੍ਹ ਲਿਆ, ਲੇਕਿਨ ਮੈਂ ਮਹਿਸੂਸ ਕੀਤਾ ਹੈ ਕਿ ਜਿਸ ਦੇ ਉੱਪਰ ਤੁਸੀਂ ਕਿਰਪਾ ਦ੍ਰਿਸ਼ਟੀ ਕਰ ਦਿੰਦੇ ਹੋ ਨਾ, ਮੇਰੇ ਵਰਗਾ ਵਿਦਵਾਨ ਤਾਂ ਉਹਦੇ ਨਾਲ ਗੱਲ ਕਰਨ ਜੋਗਾ ਵੀ ਨਹੀਂ ਰਹਿ ਜਾਂਦਾ। ਮਹਾਰਾਜ ਸਮਝਾਉਂਦੇ ਰਹੇ, ਐਸੀ ਭੁੱਲ ਹੋ ਜਾਂਦੀ ਹੈ, ਤੁਸੀਂ ਟਿਕੇ ਰਹੋ ਜਿੱਥੇ ਟਿਕੇ ਹੋਏ ਹੋ, ਟਿਕੇ ਰਹੋ। ਕਹਿਣ ਲੱਗਾ ਨਹੀਂ, ਟਿਕ ਕੇ ਸਾਰੀ ਉਮਰ ਜਿਹੜੇ ਚਾਰ ਸਵਾਸ ਬਾਕੀ ਨੇ ਉਹ ਵੀ ਮੈਂ ਐਵੇਂ ਬਰਬਾਦ ਕਰਦੇ ਹਾਂ। ਮੈਂ ਅੱਜ ਆਪਣਾ ਜੰਜੂ ਉਤਾਰਿਆ ਤੇ ਅੱਜ ਤੋਂ ਮੈਂ ਤੁਹਾਡਾ ਸਿੱਖ ਬਣ ਗਿਆ, ਮੈਂ ਤੁਹਾਡਾ ਸਿੱਖ ਬਣ ਕੇ ਚੱਲਾਂਗਾ। ਹੁਣ ਦੇਖੋ, ਅੱਜ ਮੈਂ ਫਿਰ ਆਖਾਂਗਾ, ਵਿਦਵਾਨ ਸੱਜਣ ਜਿਹੜਾ ਹੈ ਆਪਣੀ ਵਿਦਿਆ ਦਾ ਹੰਕਾਰ ਛੇਤੀ ਛੇਤੀ ਨਹੀਂ ਛੱਡਿਆ ਕਰਦਾ, ਆਪਣੀ ਭੁੱਲ ਨੂੰ ਐਡਮਿਟ ਨਹੀਂ ਕਰਿਆ ਕਰਦਾ, ਤਸਲੀਮ ਨਹੀਂ ਕਰਿਆ ਕਰਦਾ। ਲੇਕਿਨ ਇਸਨੇ, ਭਾਈ ਸਾਹਿਬ ਲਿਖਦੇ ਪਏ ਨੇ, ਸੁਣ ਚੰਦਨ ਕਵੀ ਤਜ ਹੰਕਾਰਾ, ਚੰਦਨ ਕਵੀ ਨੇ ਆਪਣਾ ਹੰਕਾਰ ਛੱਡਦਿਆਂ ਹੋਇਆਂ ਹੱਥ ਜੋੜ ਗੁਰ ਸਾਥ ਉਚਾਰਾ, ਹੱਥ ਜੋੜ ਕੇ ਗੁਰੂ ਸਾਹਿਬ ਨੂੰ ਕਹਿਣ ਲੱਗਾ, ਕੀ ਆਖਿਆ?
ਮਹਾਰਾਜ ਬਲ ਨਹਿ ਬੁੱਧ ਕੇਰਾ,
ਮਹਾਰਾਜ ਬਲ ਨਹਿ ਬੁੱਧ ਕੇਰਾ, ਮੇਰੇ ਅੰਦਰ ਕੋਈ ਬੁੱਧੀ ਦਾ ਬਲ ਬਾਕੀ ਰਿਹਾ ਹੀ ਨਹੀਂ ਹੈ।
ਕਰਾ ਮਾਤ ਸਾਹਿਬ ਕੋ ਚੇਰਾ,
ਮੈਂ ਤੁਹਾਡੇ ਨਾ ਇਹ ਜਿਹੜੀ ਸ਼ਕਤੀ ਹੈ ਨਾ, ਸ਼ਕਤੀ ਜਿਹੜੀ ਤੁਹਾਡੇ ਇਹਨਾਂ ਸਧਾਰਨ ਜਿਹੇ ਸਿੱਖਾਂ ਵਿੱਚ ਵਾਪਰਦੀ ਹੈ, ਜਿਨ੍ਹਾਂ ਨੇ ਮੇਰੀ ਵਾਲੀ ਵਿਦਿਆ ਨਹੀਂ ਪੜ੍ਹੀ ਹੋਈ, ਪਰ ਜਿਨ੍ਹਾਂ ਨੇ ਤੁਹਾਡੀ ਕਿਰਪਾ ਦ੍ਰਿਸ਼ਟੀ ਪ੍ਰਾਪਤ ਕੀਤੀ ਹੋਈ ਹੈ ਨਾ, ਉਹਨਾਂ ਦੇ ਸਾਹਮਣੇ ਮੇਰੀ ਵਿਦਿਆ ਦਾ ਕੋਈ ਅਰਥ ਨਹੀਂ ਹੈ, ਕੋਈ ਥਾਂ ਨਹੀਂ ਹੈ ਜੀ।
ਗਰਬ ਨਾ ਚਲੇ ਆਪਕੇ ਆਗੇ,
ਤੁਹਾਡੇ ਸਾਹਮਣੇ ਮੇਰਾ ਕੋਈ ਹੰਕਾਰ ਨਹੀਂ ਚੱਲ ਸਕਦਾ।
ਸਿਮਰੈ ਨਾਮ ਬਨਾਵਨ ਲਾਗੇ,
ਇਹ ਸਤਿਗੁਰੂ ਸੱਚੇ ਪਾਤਸ਼ਾਹ, ਮੈਂ ਕੁਝ ਵੀ ਕਰ ਲਵਾਂ ਤਾਂ ਉਹ ਕਿਸੇ ਅਰਥ ਨਹੀਂ ਹੈ।
ਤਬ ਕਲਗੀਧਰ ਬਾਕ ਸੁਣਾਇਓ,
ਹੁਣ ਸਤਿਗੁਰਾਂ ਨੇ ਮਹਿਸੂਸ ਕੀਤਾ ਨਾ, ਹੁਣ ਢਲ ਗਿਆ, ਹੁਣ ਢਲੇ ਨੂੰ ਇੱਕ ਸੱਟ ਹੋਰ ਮਾਰਨ ਦੀ ਲੋੜ ਹੈ, ਇਹਨੂੰ ਥਾਂ ਸਿਰ ਕਰ ਦਿੱਤਾ ਜਾਵੇ। ਹੁਣ ਸਤਿਗੁਰੂ ਮਹਾਰਾਜ ਨਾ, ਦੇਖਣਾ, ਧਿਆਨ ਰੱਖਣਾ, ਮਹਾਰਾਜ ਸੱਚੇ ਪਾਤਸ਼ਾਹ ਕਿਸੇ ਨੂੰ ਤੋੜ ਕੇ ਵਿਨਾਸ਼ ਨਹੀਂ ਕਰਨਾ ਚਾਹੁੰਦੇ, ਉਸ ਨੂੰ ਤੋੜ ਕੇ ਸੋਹਣਾ ਬਣਾ ਦੇਣਾ ਚਾਹੁੰਦੇ ਨੇ। ਤੇ ਕਿਵੇਂ ਬਣਾਇਓ ਨੇ ਫਿਰ ਜੀ?
ਧੰਨਾ ਸਿੰਘ ਜੋ ਤੋਏ ਬਣਾਇਓ,
ਹਜ਼ੂਰ ਕਹਿਣ ਲੱਗੇ, ਧੰਨਾ ਸਿਆਂ ਬਈ ਪਿਆਰਿਆ, ਜਿਹੜਾ ਸਵਈਆ ਤੂੰ ਰਚਨਾ ਕੀਤਾ ਹੈ, ਹਾਂਜੀ,
ਸੋ ਪਥ ਇਸਤੇ ਅਰਥ ਕਾ ਕਰਾਵੋ,
ਉਹ ਸਵਈਏ ਆ, ਤੁਸੀਂ ਇਹਨਾਂ ਨੂੰ ਚੰਦਨ ਹੋਰਾਂ ਨੂੰ ਸੁਣਾਓ ਤੇ ਹੁਣ ਇਹਨਾਂ ਨੂੰ ਕਹੋ ਵੀ ਇਹ ਤੁਹਾਡੇ ਸਵਈਏ ਦੇ ਅਰਥ ਕਰ ਦੇਣ ਜੀ।
ਸੁਣੋ ਭਲੇ ਪੁਨ ਆਪ ਸੁਣਾਵੋ,
ਹਾਂਜੀ ਸੁਣੋ,
ਸੁਣੋ ਭਲੇ ਪੁਨ ਆਪ ਸੁਣਾਵੋ,
ਸੋ ਪਾਠ ਇਸਤੇ ਅਰਥ ਕਰਾਵੋ, ਸੁਣੋ ਭਲੇ ਪੁਨ ਆਪ ਸੁਣਾਵੋ, ਤੁਸਾਂ ਨੇ ਸੁਣਿਆ ਹੈ, ਹੁਣ ਤੁਹਾਡੀ ਸੁਣਾਉਣ ਦੀ ਵਾਰੀ ਹੈ, ਹੁਣ ਤੁਸੀਂ ਸੁਣਾਓ।
ਸਵਾ ਵਿਖੇ ਜਾ ਸਤਿਗੁਰ ਕਹਿਓ,
ਜਿਸ ਵੇਲੇ ਸਤਿਗੁਰਾਂ ਨੇ ਆਖਿਆ,
ਆਸ਼ਾ ਸਕਲ ਸਿੰਘ ਨੇ ਲਿਓ,
ਭਾਈ ਧੰਨਾ ਸਿੰਘ ਸਮਝ ਗਏ ਸੱਚੇ ਪਾਤਸ਼ਾਹ ਮਹਾਰਾਜ ਕੀ ਕਹਿਣਾ ਚਾਹੁੰਦੇ ਨੇ,
ਕਹਿਣਾ
ਚਾਹੁੰਦੇ ਨੇ ਜੀ।
ਕਥੋ ਅਰਥ ਜੇ ਕਰ ਲਖ ਪਾਇਓ,
ਕਥੋ ਅਰਥ ਜੇ ਕਰ ਲਖ ਪਾਇਓ, ਭਾਈ ਧੰਨਾ ਸਿੰਘ ਕਹਿਣ ਲੱਗੇ, ਚੰਦਨ ਜੀ, ਗੁਰੂ ਸਾਹਿਬ ਨੇ ਮੇਰੇ ਤੇ ਕਿਰਪਾ ਕੀਤੀ, ਮੈਂ ਤੁਹਾਡੇ ਸਵਈਏ ਦੇ ਅਰਥ ਕਰ ਦਿੱਤੇ, ਹੁਣ ਗੁਰੂ ਸਾਹਿਬ ਦੀ ਕਿਰਪਾ ਦੇ ਸਦਕਾ ਮੈਂ ਸਵਈਆ ਰਚਿਆ ਹੈ, ਮੈਂ ਤੁਹਾਨੂੰ ਸੁਣਾਉਂਦਾ, ਜੇ ਤੁਸੀਂ ਸਮਝ ਸਕਦੇ ਹੋ ਨਾ ਤੇ ਤੁਸੀਂ ਇਹਦੇ ਅਰਥ ਕਰ ਦਿਓ ਜੀ।
ਉਹ ਮੈਂ ਸਵਈਆ ਕਰਿਓ ਸੁਣਾਇਓ।
ਭਾਈ ਸਾਹਿਬ ਕਹਿੰਦੇ ਸਵਈਆ ਐਕਚੁਅਲੀ ਇੱਕ ਨਹੀਂ ਸੀ, ਉਭਾ ਹੈ, ਦੋ ਸਵਈਏ ਸਨ। ਭਾਈ ਸਾਹਿਬ ਨੇ ਦੋਵੇਂ ਸਵਈਆਂ ਦਾ ਪਾਠ ਜਿਹੜਾ ਸੀ ਨਾ ਸੁਣਾ ਦਿੱਤਾ। ਕੀ ਜੀ ਪੜ੍ਹੋ ਪੜ੍ਹੋ, ਸਮਾਪਤੀ ਕਰ ਦੀ। ਚਲੋ ਫਿਰ ਹੁਣ ਸਵਈਆ ਕਿਹੜਾ ਹੈ? ਦੋਵੇਂ ਆਪ ਸੰਗਤਾਂ ਸਾਰਿਆਂ ਨੇ ਸੁਣੇ ਹੋਏ ਨੇ, ਕੱਲ੍ਹ ਨੂੰ ਗਿਆਨੀ ਜੀ ਹੋਣੀ ਪਿਆਰ ਨਾਲ ਆ ਕੇ ਸੁਣਾਉਣਗੇ।